ਈ ਨਾਨਕ ਪਦ ਪੰਕਜ ਬੰਦਨ ਸਿਮਰੋਂ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਸ੍ਰੀ ਗੁਰ ਰਾਮਦਾਸ ਗੁਣ ਗਾਵੋ ਸ੍ਰੀ ਅਰਜਨ ਬਿਘਨਨ ਕੇ ਨਾਸਕ ਸ੍ਰੀ ਹਰਿ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਇ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ ਗੁਰ ਤੇਗ ਬਹਾਦਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਧ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਏਕ ਓਂਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਉੱਚੇ ਥਲ ਪਰ ਸਤਿਗੁਰੂ ਡੇਰਾ ਦਿਓ ਲਗਾਏ ਥਿਰਿਓ ਖਾਲਸਾ ਜਾਏ ਕਰ ਫਤਿਹ ਜੰਗ ਤੇ ਪਾਏ ਉੱਚੇ ਥਲ ਪਰ ਸਤਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰਤਰਜਾਮੀ ਕਰੁਣਾ ਨਿਦਾਨ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੇ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸਜ ਰਹੀ ਗੁਰੂ ਕੀ ਸਜ ਨਿਵਾਜੀ ਸਾਧ ਸੰਗਤ ਜੀਓ ਗੁਰੂ ਕੀ ਸਤਸੰਗਤ ਕਰਨ ਦੇ ਮਿਲੇ ਹੋਏ ਇਸ ਸ਼ੁਭ ਅਵਸਰ ਵਿੱਚ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ ਜੋ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ ਪਿਆਰਿਆਂ ਦੇ ਸਾਹਿਬਜ਼ਾਦਿਆਂ ਦੇ ਸਿੰਘਾਂ ਦੇ ਇਹ ਸ਼ਹੀਦੀ ਦਿਹਾੜੇ ਵੀ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ ਜਦੋਂ ਪਹਾੜੀ ਰਾਜਿਆਂ ਔਰ ਤੁਰਕਾਂ ਦੀਆਂ ਸੁਗੰਧਾਂ ਸਹੁੰਾਂ ਖਾਣ 'ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਹੈ ਅਤੇ ਇਸ ਵੇਲੇ ਆਪਣੀਆਂ ਖਾਧੀਆਂ ਹੋਈਆਂ ਕਸਮਾਂ ਨੂੰ ਵਿਸਾਰ ਕੇ ਪਹਾੜੀ ਫੌਜਾਂ ਔਰ ਸਭ ਤੁਰਕਾਨੀ ਫੌਜਾਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਪਰ ਧਾਵਾ ਕਰਕੇ ਚੜ੍ਹਾਈ ਕਰਕੇ ਪਈਆਂ ਹੈ ਜਿਨ੍ਹਾਂ ਨਾਲ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਸਿੰਘਾਂ ਨੇ ਸਾਹਿਬਜ਼ਾਦਿਆਂ ਨੇ ਯੁੱਧ ਕੀਤਾ ਹੈ। ਬਾਬਾ ਅਜੀਤ ਸਿੰਘ ਜੀ ਬਹੁਤ ਭਾਰੀ ਬਲ ਦੇ ਸਹਿਤ ਦੁਸ਼ਮਣਾਂ ਨੂੰ ਲੋਹੇ ਦੇ ਚਣੇ ਚਬਾਉਂਦੇ ਰਹੇ ਹਨ। ਭਾਈ ਉਦੈ ਸਿੰਘ ਨੂੰ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੇਜਿਆ ਸੀ ਕਿ ਸਾਹਿਬਜ਼ਾਦੇ ਨੂੰ ਸਾਡੀ ਤਰਫ ਭੇਜੋ। ਭਾਈ ਉਦੈ ਸਿੰਘ ਸਾਹਿਬ ਨੇ ਸਤਿਗੁਰੂ ਜੀ ਦੀ ਕਿਰਪਾ ਨਾਲ ਜੋ ਇੱਕ ਪਹਿਰ ਚਾਰ ਘੜੀਆਂ ਦੇ ਸਮੇਂ ਵਿੱਚ ਬਹੁਤ ਭਿਆਨਕ ਜੰਗ ਸੂਰਬੀਰਤਾ ਨਾਲ ਕਸਮਾਂ ਧਰਮ ਨੂੰ ਵਿਸਾਰਨ ਵਾਲੀਆਂ ਫੌਜਾਂ ਨਾਲ ਕੀਤਾ ਹੈ, ਸ਼ਹਾਦਤ ਦਾ ਜਾਮ ਪੀਤਾ ਹੈ। ਫਿਰ ਭਾਈ ਜੀਵਨ ਸਿੰਘ ਜੋ ਭਾਈ ਜੈਤਾ ਜੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਗਏ ਸਨ ਸਰਸਾ ਦੇ ਕੰਢੇ ਤੱਕ, ਇਹਨਾਂ ਨੇ ਵੀ ਬੜੀ ਬਹਾਦਰੀ ਨਾਲ ਦੁਸ਼ਮਣ ਦੀਆਂ ਫੌਜਾਂ ਨਾਲ ਜੰਗ ਕਰਕੇ ਸ਼ਹਾਦਤ ਦੇ ਜਾਮ ਪੀਤੇ ਆ। ਸੈਂਕੜਿਆਂ ਹਜ਼ਾਰਾਂ ਨੂੰ ਮੌਤ ਦੇ ਘਾਟ ਉਤਾਰ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਸਰਸਾ ਦੇ ਕੰਢੇ ਪਾਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਾ ਦੀ ਵਾਰ ਦਾ ਕੀਰਤਨ ਵੀ ਅੰਮ੍ਰਿਤ ਵੇਲੇ ਕੀਤਾ ਹੈ। ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਿਵਾਰ ਦੇ ਜੋ ਤਿੰਨ ਹਿੱਸੇ ਹੋਏ, ਤਿੰਨ ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਦੋ ਸਾਹਿਬਜ਼ਾਦੇ ਵੱਡੇ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ ਜੀ ਔਰ ਸਿੰਘ ਰਹੇ ਹਨ। ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਵੱਖਰੇ ਹੋਏ ਹਨ ਸਰਸਾ ਤੋਂ ਪਾਰ ਲੰਘਦਿਆਂ ਹੋਇਆ, ਔਰ ਸਤਿਗੁਰੂ ਜੀ ਦੇ ਮਹਿਲ ਸਾਡੇ ਮਾਤਾਵਾਂ ਜੀ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ, ਸਤਿਗੁਰੂ ਜੀ ਵੱਲੋਂ ਜਿਨ੍ਹਾਂ ਸਿੰਘਾਂ ਨੂੰ ਆਗਿਆ ਕੀਤੀ ਹੈ, ਭਾਈ ਜਵਾਹਰ ਸਿੰਘ ਆਦਿਕ ਔਰ ਭਾਈ ਮਨੀ ਸਿੰਘ ਸਾਹਿਬ ਦੇ ਨਾਲ ਦਿੱਲੀ ਨੂੰ ਰਵਾਨਾ ਹੋਏ। ਸੋ ਅਨੇਕਾਂ ਸਿੰਘਾਂ ਨੇ ਰਸਤੇ ਵਿੱਚ ਭਾਈ ਬਚਿੱਤਰ ਸਿੰਘ ਆਦਿਕਾਂ ਨੇ ਜੰਗ ਦੇ ਮੈਦਾਨ ਵਿੱਚ ਜੂਝ ਕੇ ਅਨੇਕਾਂ ਫੱਟ ਦੁਸ਼ਮਣ ਨਾਲ ਲੜਦਿਆਂ ਹੋਇਆਂ ਖਾਧੇ ਹਨ ਆਪਣੇ ਸਰੀਰ 'ਤੇ। ਸੋ ਸਰਸਾ ਨੂੰ ਪਾਰ ਲੰਘ ਕੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਿੰਘਾਂ ਸਮੇਤ ਚਮਕੌਰ ਦੀ ਗੜੀ ਵਿਖੇ ਪਹੁੰਚੇ ਆ। ਅੱਜ ਦੇ ਦਿਨ ਸੱਤ ਪੋਹ ਦੀ ਸ਼ਾਮ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਹੁੰਦੇ ਆ। ਸੋ ਗਰੀਬ ਨਿਵਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ, ਸਤਿਗੁਰਾਂ ਦੇ ਪਿਆਰਿਆਂ ਨੂੰ, ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੂੰ, ਸਿੰਘਾਂ ਨੂੰ ਜਿਨ੍ਹਾਂ ਨੇ ਅਨੇਕਾਂ ਹੀ ਭੁੱਖ ਦੇ ਦੁੱਖ ਔਰ ਜੰਗ ਯੁੱਧ ਕਰਦਿਆਂ ਹੋਇਆ ਅਨੇਕਾਂ ਫੱਟ ਸਰੀਰ 'ਤੇ ਸਹਾਰਦਿਆਂ ਹੋਇਆ ਬਹੁਤ ਯੁੱਧ ਕਰਨ ਦੀ ਮਸ਼ੱਕਤ ਘਾਲਦਿਆਂ ਹੋਇਆ ਕਸ਼ਟਾਂ ਦੀ ਨਾ ਪਰਵਾਹ ਕਰਦਿਆਂ ਹੋਇਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੱਲ ਆਪਣਾ ਮੁੱਖ ਰੱਖਿਆ ਹੈ, ਸਤਿਗੁਰਾਂ ਨਾਲ ਪ੍ਰੀਤ ਲਗਾ ਕੇ ਰੱਖੀ ਹੈ, ਤਿੰਨਾਂ ਨੂੰ ਕੋਟਾਨ ਕੋਟਾਨ ਵਾਰ ਨਮਸਕਾਰ ਹੈ। ਜੈਸੀ ਦ੍ਰਿੜਤਾ ਸਤਿਗੁਰੂ ਜੀ ਦੇ ਉਪਦੇਸ਼ ਅਨੁਸਾਰ ਪਿਆਰਿਆਂ ਨੇ ਗੁਰਸਿੱਖੀ ਵਿੱਚ ਪਰਪੱਕਤਾ ਪ੍ਰਾਪਤ ਕੀਤੀ, ਸਾਹਿਬਜ਼ਾਦਿਆਂ ਨੇ ਪਿਆਰੇ ਸਿੰਘਾਂ ਨੇ, ਸੋ ਵੈਸੀ ਦ੍ਰਿੜਤਾ ਕਿਣਕਾ ਮਾਤਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਅਸੀਂ ਵੀ ਮੰਗੀਏ, ਕਿਰਪਾ ਕਰਕੇ ਬਖਸ਼ਿਸ਼ ਕਰਨ ਗਰੀਬ ਨਿਵਾਸ ਸੱਚੇ ਪਾਤਸ਼ਾਹ। ਇਹਨਾਂ ਦਿਨਾਂ ਵਿੱਚ ਸਾਨੂੰ ਵੀ ਗੁਰਸਿੱਖੀ ਵਿੱਚ ਪਰਪੱਕਤਾ ਆਪਣੇ ਪਿਆਰਿਆਂ ਤੋਂ, ਸਾਹਿਬਜ਼ਾਦਿਆਂ ਤੋਂ, ਸਿੰਘਾਂ ਤੋਂ ਜੋ ਸੇਧ ਲੈ ਕੇ ਬਖਸ਼ਿਸ਼ ਕਰਨ, ਰਹਿਮਤ ਕਰਨ ਸਤਿਗੁਰੂ ਸੱਚੇ ਪਾਤਸ਼ਾਹ ਜੀ। ਸੋ ਆਓ ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਸਰਵਣ ਕਰੀਏ। ਜਿਵੇਂ ਪ੍ਰਸੰਗ ਸਰਵਣ ਕਰਾਏ ਜਾ ਰਹੇ ਸਨ, ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚੋਂ ਬਾਹਰ ਕੱਢਣ ਦਾ ਅਨੇਕ ਪ੍ਰਕਾਰ ਦਾ ਯਤਨ ਕਰਦੇ ਹੋਏ, ਫੌਜਾਂ ਲੈ ਕੇ ਸਤਿਗੁਰਾਂ ਵੱਲ ਚੜ੍ਹਾਈ ਕਰਦਿਆਂ ਹੋਇਆਂ ਹਜ਼ਾਰਾਂ ਦੀ ਗਿਣਤੀ ਵਿੱਚ ਧਾਵਾ ਕਰਕੇ ਸਤਿਗੁਰੂ ਜੀ ਨਾਲ ਯੁੱਧ ਕਰਕੇ ਵੀ ਵੇਖ ਲਿਆ, ਹਾਰ ਗਏ। ਫਿਰ ਸਲਾਹ ਕਰਕੇ ਜੋ ਝੂਠੀਆਂ ਸੌਹਾਂ ਖਾਧੀਆਂ, ਆਟੇ ਦੀ ਗਊ ਬਣਾ ਕੇ ਅਨੰਦਪੁਰ ਸਾਹਿਬ ਤੋਂ ਬਾਹਰ ਦਰਵਾਜ਼ੇ ਦੇ ਕੋਲ खड़ी कीती और चिट्ठी विच लिखिया कि असी अपने गऊ माँ दी तुहानू आण सहों देंदे हाँ, आनंदपुर छड के चले जाओ। सो सतगुरु सच्चे पातशाह जी ने सब समझ दिया होया आनंदपुर साहब छड़िया है परिवार सहित सिंघां समेत, दिखा दिता सतगुरु जी ने कि यह झूठिया सौहां खाण वाले हन। जदों सतगुरु सच्चे पातशाह निर्मोहगढ़ दे पास इलाके विच पहुँचे हन, उथे इन्हां दीआं फौजां चढ़ के आईआं पहाड़ियां दीआं, उन्हां नाल भयानक जंग होई है। जदों शाम दा समां होया, हार के जंग दा मैदान छड के सब पहाड़ी फौजां पासे हट गईआं। सतगुरु महाराज सच्चे पातशाह जी ने जदों सिंह वापस युद्ध दे मैदान विच्चों आए हन, तां एक उच्ची थान ते जा के टिकाणा कीता है। सो जिस प्रकार यह प्रसंग आ रहे हन, आओ प्रेम श्रद्धा भावना नाल धन गुरु गोबिंद सिंह महाराज सच्चे पातशाह जी का ध्यान करदिया होया सरवण करिए जी।
सतनाम श्री वाहिगुरु साहिब जी, दोहरा उचे थल पर सतगुरु।
धन धन श्री गुरु गोबिंद सिंह साहिब महाराज जी ने उचे अस्थान ते डेरा कीता,
डेरा दियो लगाए,
अपने सिंघां सूरमियां समेत उथे पड़ाव कीता है।
थिरे ओ खालसा जाए कर,
जा के सतगुरु सच्चे पातशाह जी दे हजूर खालसा भी ठहरिया है।
फतेह जंग ते पाए,
जंग दे मैदान विच दुश्मन नाल लड़दिया होया फतेह प्राप्त करके,
चौपाई कलगी धर के पग सिर धर धर,
सतगुरु महाराज साहब जी दे हजूर जदों सिंह पहुँचते हन, तां महाराज जी दे पावन पवित्र चरण कमलां पास अपने मस्तक रख के मत्था टेकदे नमस्कारां करदे ने।
परम प्रेम ते दर्शन कर कर,
बड़े प्रेम सहित सतगुरु जी दे दर्शन कर करके नतमस्तक हुंदे हन।
थिरेओ खालसा श्रम पर हरेओ,
ते सतगुरु साहिब जी दे कृपा नाल फतेह पा के आ के सतगुरां दी हजूरी विच खालसा ठहरिया है, और ठहर के आराम प्राप्त कीता, थकावट दूर कीती।
किन्हों शनान सुचेता करियो,
ते कईआं ने इशनान कीते हन, सोचाचार सोधे हन।
घायल साल पत्र को पाए,
ते जेडे जख्मी होए जंग करदे होए उन्हां ने साल पत्र जख्मां दी पीड़ निवृत करन वास्ते प्राप्त कीते।
निज घावन पर तत छिन लाए,
ते अपने अपने शरीर ते लगे होए फटां दे उपर साल पत्र लगाए हन।
मिट्टी पीर मिल मास गयो है,
साल पत्र लगाउन नाल पीड़ दूर हो गई है, और जख्मां वाला जो मास है भर गया मिल गया।
लड़बे को सबदान भयो है,
जिस करके फिर वह लड़न वास्ते त्यार मर त्यार हो गए।
जो मर गए सो दीने दाग,
ते जेड़े शहीदियां प्राप्त कर गए ने उन्हां दे दाह संस्कार कीते हन।
बसे स्वर्ग होए कै बड़ भाग,
ते वड्डियां भागां वाले हो के उन्हां ने सचखंड विच जा के वासा प्राप्त कीता।
बरती देग सर्ब को जब,
ते कड़ा प्रसाद दीआं देगां त्यार होईआं, ते फिर सब सिंघां विच प्रसाद वरताया गया।
खान पान कर तृप्तै तबै,
ते इसे प्रकार खा पी करके शक शका के सब तृप्त होए।
केतक सिंह अगाऊ होए कै,
ते किन्ने ही सिंह सूर में अगे वध के
जागत रहे सुचेता कै कै,
ते पहला ही सो तैयारियां जिन्हां ने कीतिया हन, सावधानता कीती है, सोचाचार इशनान पहला उन्हां सोध लिया है, ते जाग के पहरियां ते जो डटे रहे हन।
नमस्कार नी त्यागत रहें,
ते अपने हत्था विच ਬੰਦੂਕਾਂ ਪਕੜ ਕੇ ਕਦੇ ਕਦੇ ਗੋਲੀ ਚਲਾਉਂਦੇ ਰਹਿੰਦੇ ਹਨ।
ਜਿਨ ਕੋ ਸੁਣ ਸੁਣ ਨਿਰਪ ਡਰ ਲਹਿ,
ਤੇ ਜਿਨ੍ਹਾਂ ਤੋਂ ਗੋਲੀ ਚੱਲਣ ਦੀ ਆਵਾਜ਼ ਸੁਣ ਸੁਣ ਕੇ ਪਹਾੜੀ ਰਾਜੇ ਡਰਦੇ ਹਨ।
ਉਤ ਰਾਜਨ ਬਹੁ ਸੰਕਟ ਪਾਏ,
ਤੇ ਉਧਰ ਪਹਾੜੀ ਰਾਜਿਆਂ ਨੇ ਬੜਾ ਹੀ ਦੁੱਖ ਪਾਇਆ।
ਮਰੇ ਸੰਬੰਧੀ ਜਿਨ ਸਮਦਾਏ,
ਤੇ ਜਿਨ੍ਹਾਂ ਦੇ ਬਹੁਤ ਸਾਰੇ ਜੋ ਸੰਬੰਧੀ ਹੈ ਸਤਿਗੁਰੂ ਜੀ ਦੇ ਨਾਲ ਲੜਦਿਆਂ ਹੋਇਆ ਮਾਰੇ ਗਏ।
ਕਿਤਕ ਰੁਦਤ ਹੈ ਡੇਰੇ ਮਾਹੇ,
ਤੇ ਕਈ ਡੇਰਿਆਂ ਵਿੱਚ ਪਏ ਹੋਏ ਹੈ ਜਿੱਥੇ ਜਿੱਥੇ ਇਹਨਾਂ ਨੇ ਆਪਣੇ ਡੇਰੇ ਲਗਾਏ ਹੋਏ ਹੈ, ਪਏ ਵਿਲਕਦੇ ਰੋਂਦੇ ਹਨ।
ਭਰਾਤ ਪੁੱਤਰ ਪਿਤ ਮਰ ਗਏ ਜਾਹੇ,
ਤੇ ਜਿਨ੍ਹਾਂ ਦੇ ਜੋ ਭਰਾ ਮਰ ਗਏ, ਕਈਆਂ ਦੇ ਪੁੱਤਰ ਮਰ ਚੁੱਕੇ ਹਨ।
ਕਿਨ ਭੋਜਨ ਖਾਏ ਨਹਿ ਖਾਏ,
ਤੇ ਕਿਸੇ ਨੇ ਸੋ ਚਿੰਤਾਤਰ ਹੋ ਕੇ ਸ਼ੋਕਾਤਰ ਹੋ ਕੇ ਭੋਜਨ ਖਾਧਾ ਹੈ, ਕਿਸੇ ਨੇ ਨਹੀਂ ਖਾਧਾ।
ਅਧਿਕ ਸ਼ੋਕ ਜਿਨ ਬਿਖੈ ਸਮਾਏ,
ਤੇ ਜਿਨ੍ਹਾਂ ਵਿੱਚ ਬਹੁਤਾ ਹੀ ਸ਼ੋਕ ਗਮ ਮਿਲਿਆ ਹੋਇਆ।
ਪ੍ਰਜਾ ਕੇ ਸੈਨਾ ਜਿਤ ਕਿਤ ਰੋਵੈ,
ਤੇ ਉਹ ਫੌਜ ਵਿੱਚ ਜੋ ਸਿਪਾਹੀ ਹਨ ਜ਼ਖਮੀ ਹੋਏ ਪਏ ਨੇ ਉਹ ਵੀ ਰੋਂਦੇ ਆ, ਔਰ ਜੋ ਪ੍ਰਜਾ ਹੈ ਇਹਨਾਂ ਪਹਾੜੀ ਰਾਜਿਆਂ ਦੀ ਜਿੱਥੇ ਕਿਤੇ ਵੀ ਰੋਂਦੀ ਹੈ।
ਜਿਨ ਕੇ ਸੰਬੰਧੀ ਰਣ ਸੋਵੈ,
ਜਿਨ੍ਹਾਂ ਦੇ ਸੰਬੰਧੀ ਜੰਗ ਦੇ ਮੈਦਾਨ ਵਿੱਚ ਸਿੰਘ ਸੂਰਮਿਆਂ ਨੇ ਲੜ ਕੇ ਸਦਾ ਦੀ ਨੀਂਦੇ ਸਵਾਲ ਦਿੱਤੇ ਮਾਰ ਕੇ।
ਨਿਸਾ ਭਯੰਕਰ ਤਿੰਨ ਕੋ ਹੋਈ,
ਤੇ ਇਹਨਾਂ ਪਹਾੜੀ ਰਾਜਿਆਂ ਵਾਸਤੇ ਔਰ ਇਹਨਾਂ ਦੇ ਸਿਪਾਹੀਆਂ ਵਾਸਤੇ ਇਹ ਰਾਤ ਬਹੁਤ ਭਿਆਨਕ ਹੋਈ।
ਤੜਫ ਹੈ ਰਣ ਥਲ ਘਾਇਲ ਕੋਈ,
ਤੇ ਸਾਰਾ ਦਿਨ ਜੰਗ ਕਰਦੇ ਰਹੇ ਹੈ, ਰਾਤ ਦਾ ਸਮਾਂ ਇਹਨਾਂ ਵਾਸਤੇ ਬੜਾ ਦੁਖਦਾਈ ਗੁਜ਼ਰਿਆ, ਤੇ ਕਈ ਜ਼ਖਮੀ ਹੋਏ ਹੀ ਜੰਗ ਦੇ ਮੈਦਾਨ ਵਿੱਚ ਹੀ ਪਏ ਤੜਫਦੇ ਰਹੇ।
ਨਹਿ ਉਠਾਵਨੇ ਪਾਏ ਸੋਏ,
ਤੇ ਉਹਨਾਂ ਨੂੰ ਕੋਈ ਵੀ ਉਠਾ ਵੀ ਨਹੀਂ ਸਕਿਆ, ਉਠਾਉਣ ਦਾ ਚੁੱਕਣ ਦਾ ਵੀ ਕਿਸੇ ਪਹਾੜੀ ਸਿਪਾਹੀ ਨੇ ਪਹਾੜੀ ਰਾਜੇ ਨੇ ਹੀਆ ਨਾ ਕੀਤਾ।
ਲੜਤ ਭਇਓ ਤਮ ਮਿਟ ਗਏ ਦੋਏ,
ਤੇ ਲੜਦਿਆਂ ਹੋਇਆਂ ਹਨੇਰਾ ਹੋ ਗਿਆ, ਦੋਵੇਂ ਫੌਜਾਂ ਜੰਗ ਦੇ ਮੈਦਾਨ ਵਿੱਚੋਂ ਹਟ ਕੇ ਲਾਂਭੇ ਚਲੀਆਂ ਗਈਆਂ।
ਪਰੇ ਬਿਸੂਰਤ ਹੈ ਵਿੱਚ ਡੇਰੇ,
ਤੇ ਕਈ ਜਿਹੜੇ ਡੇਰਿਆਂ ਵਿੱਚ ਪਏ ਹੋਏ ਆ ਪਹਾੜੀਏ, ਉਹ ਪਏ ਹੋਏ ਝੂਰਦੇ ਹਨ।
ਖਾਣ ਪਾਣ ਕੇ ਜਾਹੇ ਨਾ ਨੇੜੇ,
ਤੇ ਖਾਣ ਪੀਣ ਦੇ ਤਾਂ ਨੇੜੇ ਜਾਣ ਨੂੰ ਵੀ ਇਹਨਾਂ ਦਾ ਚਿੱਤ ਨਹੀਂ ਕਰਦਾ, ਕਿਉਂਕਿ ਇਹਨੇ ਘਬਰਾਏ ਹੋਏ ਚਿੰਤਾਤੁਰ ਦੁਖੀ ਡਰੇ ਹੋਏ ਹਨ, ਖਾਣਾ ਪੀਣਾ ਵੀ ਇਹਨਾਂ ਨੂੰ ਸੁੱਝਦਾ ਨਹੀਂ।
ਕੇਤਕ ਕਰਹਿ ਪ੍ਰਬੋਧਨ ਕਾਹੂ,
ਤੇ ਕਈ ਫਿਰ ਜਿਨ੍ਹਾਂ ਨੇ ਬਹੁਤ ਉਦਾਸੀ ਧਾਰਨ ਕੀਤੀ ਹੋਈ ਹੈ ਉਹਨਾਂ ਨੂੰ ਸਮਝਾਉਂਦੇ ਹਨ ਕਹਿ ਕੇ।
ਯਹੀ ਰੀਤ ਹੋਵਹਿ ਰਣ ਮਾਹੂ,
ਸਮਝਾਉਂਦੇ ਨੇ ਇਵੇਂ ਆਖ ਕੇ ਕਿ ਜੰਗ ਦੇ ਮੈਦਾਨ ਵਿੱਚ ਤਾਂ ਜਦੋਂ ਲੜਨਾ ਹੁੰਦਾ ਆ ਉਸ ਵੇਲੇ ਇਸੇ ਤਰ੍ਹਾਂ ਦੀ ਹੀ ਰੀਤ ਹੁੰਦੀ ਹੈ, ਕੋਈ ਲੜ ਕੇ ਮਰ ਜਾਂਦਾ ਹੈ, ਸ਼ਹੀਦ ਹੋ ਜਾਂਦਾ ਹੈ, ਅਤੇ ਕੋਈ ਲੜ ਕੇ ਲੜਦਿਆਂ ਹੋਏ ਜ਼ਖਮੀ ਹੋ ਜਾਂਦਾ ਹੈ, ਇਸੇ ਪ੍ਰਕਾਰ ਹੀ ਫਿਰ ਆਉਣਾ ਪੈਂਦਾ ਹੈ।
ਭੀਮ ਚੰਦ ਕੋ ਗਾਰ ਨਕਾਰ ਹੈ,
ਅਤੇ ਇਸ ਤਰ੍ਹਾਂ ਕਹਿ ਕੇ ਕਈ ਸਮਝਾਉਂਦੇ, ਅਤੇ ਕਈ ਜਿਹੜੇ ਜ਼ਖਮੀ ਹੋਏ ਪਏ ਆ ਉਹ ਭੀਮ ਚੰਦ ਕਹਿਲੂਰੀਏ ਨੂੰ ਗਾਲਾਂ ਕੱਢਦੇ ਨੇ।
ਇਹ ਗਿਰ ਰਾਜਨ ਜਰਾਂ ਉਖਾਰ ਹੈ,
ਆਖਦੇ ਹਨ ਦੁਖੀ ਹੋ ਕੇ ਕਿ ਭੀਮ ਚੰਦ ਕਹਿਲੂਰੀਆ ਰਾਜਾ, ਬਾਕੀ ਦੇ ਸਭ ਹੋਰ ਪਹਾੜੀ ਰਾਜਿਆਂ ਦੀਆਂ ਵੀ ਜੜ੍ਹਾਂ ਪੁੱਟ ਦੇਵੇਗਾ ਰਾਜ ਦੀਆਂ।
ਗੁਰਸਨ ਰਚ ਵਿਰੋਧ ਮਰਵਾਏ,
ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਵਿਰੋਧ ਪੈਦਾ ਕਰਕੇ ਇਹ ਸਾਡੇ ਸਾਥੀਆਂ ਨੂੰ ਸਾਨੂੰ ਮਰਵਾਉਂਦਾ ਹੈ।
ਅਚਲਨ ਕੋ ਨਰ ਰਹਿਣ ਨ ਪਾਏ,
ਅਤੇ ਜੇਕਰ ਇਸੇ ਤਰ੍ਹਾਂ ਸਾਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨਾਲ ਲੜਾਉਂਦਾ ਰਿਹਾ ਤਾਂ ਪਹਾੜੀ ਰਾਜਿਆਂ ਦਾ ਕੋਈ ਵੀ ਆਦਮੀ ਜਿਉਂਦਾ ਨਹੀਂ ਬਚੇਗਾ।
ਸਰਬ ਲੜਾਏ ਆਪ ਰਹੇ ਪਾਛੇ,
ਅਤੇ ਸਭ ਨੂੰ ਲੜਾਉਂਦਾ ਆ ਅਤੇ ਆਪ ਭੀਮ ਚੰਦ ਕਹਿਲੂਰੀਆ ਪਿੱਛੇ ਹੀ ਹਟ ਕੇ ਰਹਿੰਦਾ ਡਰਦਾ ਹੋਇਆ।
ਵਿਧਵਾ ਗਿਰ ਤ੍ਰਿਅਨ ਕੋ ਬਾਂਛੇ,
ਅਤੇ ਪਹਾੜਾਂ ਦੇ ਵਿੱਚ ਜਿੰਨੀਆਂ ਵੀ ਵਸਣ ਵਾਲੀਆਂ ਔਰਤਾਂ ਹਨ ਵਿਆਹੀਆਂ ਹੋਈਆਂ ਉਹਨਾਂ ਨੂੰ ਵਿਧਵਾ ਕਰਾਉਣਾ ਚਾਹੁੰਦਾ, ਉਹਨਾਂ ਦੇ ਪਤੀ ਜੰਗ ਦੇ ਮੈਦਾਨ ਵਿੱਚ ਮਰਵਾ ਕੇ।
ਗੁਰ ਕੈ ਕਮਤੀ ਹੋਏ ਨਾ ਕੋਈ।
ਤੇ ਜਿਨ੍ਹਾਂ ਨੂੰ ਇਹ ਘਾਟਾ ਪਵਾਉਣਾ ਚਾਹੁੰਦਾ ਆ ਉਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਤਾਂ ਕਿਸੇ ਪ੍ਰਕਾਰ ਦੀ ਕੋਈ ਵੀ ਸੂਰਮਿਆਂ ਸਿਪਾਹੀਆਂ ਦੀ ਵੀ ਧਨ ਦੌਲਤ ਦੀ ਵੀ ਥੁੜ ਨਹੀਂ ਹੈ।
ਚਹੁ ਦਿਸ਼ਤੇ ਗਨ ਸਿੱਖ ਹੋਏ ਸੋਈ।
ਤੇ ਕਿਉਂਕਿ ਚਾਰੇ ਦਿਸ਼ਾਵਾਂ ਤੋਂ ਚੱਲ ਕੇ ਉਹਨਾਂ ਦੇ ਪਾਸ ਉਹਨਾਂ ਦੀ ਸ਼ਰਨ ਵਿੱਚ ਫਿਰ ਆਉਂਦੇ ਹਨ, ਸਿੱਖ ਭਰਤੀ ਹੋ ਜਾਂਦੇ ਹਨ, ਸੂਰਮੇ ਬਣਦੇ ਨੇ।
ਲੈ ਲੈ ਪਾਹੁਲ ਜੰਗ ਮਚਾਵੈ।
ਤੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕਰਕੇ ਸੂਰਬੀਰ ਬਹਾਦਰ ਸਿਪਾਹੀ ਬਣ ਕੇ ਫਿਰ ਜੰਗ ਮਚਾਉਂਦੇ ਹਨ।
ਨਹਿ ਦਰਮਾਹਾ ਗੁਰ ਤੇ ਪਾਵੈ।
ਐਸੇ ਵੀ ਹਨ ਕਈ ਸਿੰਘ ਸੂਰਮੇ ਬਹੁਤ ਗਿਣਤੀ ਵਿੱਚ ਜਿਹੜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਤਨਖਾਹ ਵੀ ਨਹੀਂ ਮੰਗਦੇ।
ਕਹਾਂ ਰੀਸ ਪ੍ਰਭ ਕੀ ਇਹ ਕਰੈ।
ਤੇ ਇਸ ਤਰ੍ਹਾਂ ਆਖਦੇ ਹੈ ਸਤਿਗੁਰਾਂ ਬਾਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਲ ਪਹਾੜੀ ਰਾਜੇ ਵਿਰੋਧ ਪੈਦਾ ਕਰਦੇ। ਭੀਮ ਚੰਦ ਕਹਿਲੂਰੀਆ ਜੰਗ ਕਰਨ ਤੋਂ ਹਟਦਾ ਨਹੀਂ ਹੈ, ਕਿਸੇ ਤਰ੍ਹਾਂ ਵੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਰਾਬਰੀ ਨਹੀਂ ਕਰ ਸਕਦਾ, ਸਤਿਗੁਰਾਂ ਦੀ ਰੀਸ ਨਹੀਂ ਕਦੇ ਵੀ ਕਰ ਸਕਦਾ।
ਨਾਹਕ ਕਰ ਵਿਰੋਧ ਲੜ ਪਰੈ।
ਤੇ ਬਿਨਾਂ ਕਾਰਨ ਤੋਂ ਹੀ ਇਹ ਸਤਿਗੁਰਾਂ ਦਾ ਵਿਰੋਧ ਕਰਦਾ ਹੋਇਆ ਲੜ ਪੈਂਦਾ ਹੈ ਸਤਿਗੁਰਾਂ ਨਾਲ।
ਪ੍ਰਜਾ ਸੈਨ ਕੋ ਕੀਸ ਬਿਨਾਸਾ।
ਤੇ ਆਪਣੀ ਪ੍ਰਜਾ ਨੂੰ ਵੀ ਔਰ ਆਪਣੀ ਬਹੁਤ ਸਾਰੀ ਸੈਨਾ ਨੂੰ ਵੀ ਇਸ ਨੇ ਨਾਸ ਕਰਵਾ ਲਿਆ। ਪ੍ਰਜਾ ਦੇ ਵਿੱਚੋਂ ਵੀ ਕਈ ਜਿਹੜੀਆਂ ਛੇੜਾਂ ਇਕੱਠੀਆਂ ਕਰਕੇ ਲਿਆਂਦੀਆਂ, ਹਥਿਆਰ ਫੜਾ ਕੇ ਜਿਨ੍ਹਾਂ ਨੂੰ ਵਰਾਂ ਨਾਲ ਲੜਾਇਆ ਉਹਨਾਂ ਦਾ ਵੀ ਨਾਸ ਕਰਵਾਇਆ, ਅਤੇ ਬਹੁਤ ਹੀ ਸੈਨਾ ਵੀ ਆਪਣੀ ਮਰਵਾ ਲਈ ਹੈ।
ਉਪਜਿਓ ਬੰਸ ਬੰਸ ਮਹਿ ਬੰਸਾ।
ਜਿਵੇਂ ਕਿ ਬਾਂਸਾਂ ਦੀ ਵੰਸ ਦੇ ਵਿੱਚ ਕੁਲ ਵਿੱਚ ਕੋਈ ਐਸਾ ਬਾਂਸ ਖੋਖਲਾ ਜਿਹਾ ਪੈਦਾ ਹੋ ਜਾਵੇ ਜਿਹੜਾ ਕਿ ਹਿਲਦਾ ਹੋਇਆ ਖਿੰਦਾ ਹੋਇਆ ਅੱਗ ਪ੍ਰਗਟ ਕਰ ਦਿੰਦਾ ਆ, ਜਿਸ ਦੇ ਕਾਰਨ ਬਾਂਸਾਂ ਦੇ ਜੰਗਲ ਨੂੰ ਅੱਗ ਲੱਗ ਜਾਂਦੀ ਹੈ। ਇਸ ਪ੍ਰਕਾਰ ਦਾ ਸੋ ਭੀਮ ਚੰਦ ਕਹਿਲੂਰੀਏ ਨੂੰ ਆਖਦੇ ਹਨ ਕਿ ਇਹ ਪਹਾੜੀਆਂ ਰਾਜਿਆਂ ਦੀਆਂ ਵੰਸਾਂ ਵਿੱਚ ਇਹ ਬਾਂਸ ਰੂਪ ਹੀ ਖਹਿ ਕੇ ਅੱਗ ਪੈਦਾ ਕਰਨ ਵਾਲਾ ਪੈਦਾ ਹੋਇਆ।
ਇਮਰੋਵਤ ਅਰ ਕਰਤ ਬਿਰਲਾਪਾ।
ਅਤੇ ਇਸ ਤਰ੍ਹਾਂ ਕਹਿੰਦੇ ਹੋਏ ਰੋਂਦੇ ਹੈ ਅਤੇ ਬਹੁਤਾ ਵਿਰਲਾਪ ਕਰਦੇ ਨੇ।
ਜਾਗਤ ਰਹੇ ਧਰੇ ਡਰ ਆਪਾ।
ਅਤੇ ਜਾਗਦੇ ਰਹੇ ਬਹੁਤਾ ਜ਼ਿਆਦਾ ਆਪਣੇ ਮਰਨ ਦਾ ਡਰ ਧਾਰਨ ਕਰਕੇ ਕਿ ਕਿਤੇ ਸਿੰਘ ਨਾ ਆ ਕੇ ਪੈ ਜਾਣ।
ਕੋ ਕੋ ਖਾਣ ਪਾਨ ਕਰ ਸੋਵਾ।
ਅਤੇ ਕੋਈ ਕੋਈ ਖਾ ਪੀ ਕੇ ਸੁੱਤਾ ਮਸਾਂ।
ਅਪਰ ਸਕਲ ਹੂੰ ਸੰਕਟ ਜੋਵਾ।
ਅਤੇ ਹੋਰਨਾਂ ਸਭਨਾਂ ਨੇ ਬਹੁਤਾ ਹੀ ਦੁੱਖ ਹੀ ਪਾਈ ਪ੍ਰਾਪਤ ਕੀਤਾ ਹੈ, ਸੋ ਦੁੱਖ ਹੀ ਪਾਉਂਦੇ ਰਹੇ ਹਨ।
ਰਜਨੀ ਕਰੀ ਬਤੀਤ ਦੁਖਾਰੇ।
ਅਤੇ ਇਸ ਤਰ੍ਹਾਂ ਦੁਖੀ ਹੋ ਕੇ ਜਿਹੜੇ ਜੰਗ ਦੇ ਮੈਦਾਨ ਵਿੱਚ ਲੜ ਕੇ ਵੀ ਆਏ ਜ਼ਖਮੀ ਹੋਏ ਰਹੇ ਹਨ ਅਤੇ ਵਿਲਕਦਿਆ ਹੋਇਆ ਰਾਤ ਬਿਤਾਈ ਹੈ।
ਬੈਠੇ ਜਾਗਤ ਭਈ ਸਕਾਰੇ।
ਅਤੇ ਬੈਠੇ ਰਹੇ ਨੀਂਦ ਵੀ ਨਾ ਆਈ, ਸਵੇਰ ਦਾ ਸਮਾਂ ਹੋ ਗਿਆ।
ਸੌਚ ਇਸ਼ਨਾਨ ਖਾਲਸੇ ਠਾਨੀ।
ਅਤੇ ਜਿੱਥੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਟਿਕਾਣਾ ਕੀਤਾ ਹੈ ਨਿਰਮੋਹਗੜ੍ਹ ਵਾਲੇ ਅਸਥਾਨ 'ਤੇ, ਸੋ ਉੱਥੇ ਸਿੰਘ ਸੂਰਮਿਆਂ ਨੇ ਵੀ ਸਵੇਰ ਦਾ ਸਮਾਂ ਹੋਣ 'ਤੇ ਸੌਚਾਚਾਰ ਇਸ਼ਨਾਨ ਕੀਤੇ।
ਉੱਚੀ ਧੁਨ 'ਤੇ ਪਠ ਗੁਰਬਾਣੀ।
ਉੱਚੀ ਆਵਾਜ਼ ਵਿੱਚ ਗੁਰਬਾਣੀ ਪੜ੍ਹਨ ਲੱਗ ਪਏ।
ਜਥਾ ਵਿਪਨ ਮਹਿ ਮੁਨ ਸਮਦਾਇਆ।
ਅਤੇ ਜਿਸ ਤਰ੍ਹਾਂ ਕਿ ਜੰਗਲ ਵਿੱਚ ਬਹੁਤ ਸਾਰੇ ਮੁਨੀ ਜਨ ਮਹਾਤਮਾ ਲੋਕ ਮਿਲ ਕੇ
ਵੇਦ ਘੋਖ ਕੋ ਪਠਤ ਉਠਾਇਆ।
ਅਤੇ ਵੇਦ ਪੜ੍ਹਦਿਆਂ ਹੋਇਆਂ ਵੇਦਾਂ ਦੀ ਧੁਨੀ ਜਿਵੇਂ ਪ੍ਰਗਟ ਕਰਦੇ ਆ ਮੁਨੀ ਜਨ ਮਹਾਤਮਾ ਮਿਲ ਕੇ ਜੰਗਲ ਵਿੱਚ, ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੋ ਸਿੰਘ ਹਨ ਅੰਮ੍ਰਿਤ ਵੇਲੇ ਇਸ਼ਨਾਨ ਤੋਂ ਉਪਰੰਤ ਉੱਚੀ ਆਵਾਜ਼ ਵਿੱਚ ਗੁਰਬਾਣੀ ਦਾ ਪਾਠ ਉਚਾਰਨ ਕਰਦੇ ਹਨ।
ਆਸਾ ਵਾਰ ਰਬਾਬੀ ਗਾਵੈ।
ਰਬਾਬੀ ਸਿੱਖ ਆਸਾ ਦੀ ਵਾਰ ਦਾ ਕੀਰਤਨ ਗਾਇਨ ਕਰਕੇ ਸੁਣਾਉਂਦੇ ਨੇ।
ਮਧੁਰ ਮ੍ਰਿਦੰਗ ਰਬਾਬ ਬਜਾਵੈ।
ਅਤੇ ਰਬਾਬ ਮ੍ਰਿਦੰਗ ਆਦਿਕ ਸਾਜ਼ਾਂ ਦੀ ਆਵਾਜ਼ ਵਿੱਚ ਮਿਲਾ ਕਰਕੇ ਮਿੱਠੀ ਧੁਨੀ ਪ੍ਰਗਟ ਕਰਦੇ ਹਨ ਗੁਰਬਾਣੀ ਦੇ ਗਾਇਨ ਦੀ।
ਰਾਗ ਰਾਗਨੀ ਸੁੰਦਰ ਨਾਨਾ
ਤੇ ਅਨੇਕ ਪ੍ਰਕਾਰ ਦੇ ਰਾਗਾਂ ਰਾਗਣੀਆਂ ਵਿੱਚ ਸੁੰਦਰ ਗੁਰੂ ਕੀ ਬਾਣੀ ਦਾ ਜਸ ਗਾਇਨ ਕਰਕੇ ਸੁਣਾਉਂਦੇ ਆ।
ਸੁਰ ਸਰ ਬਿਖਮ ਊਚ ਲੱਗ ਜਾਣਾ
ਤਾਂ ਸੋ ਸਰਲ ਸੁਰਾਂ ਬਿਖਮ ਕਠਿਨ ਸੁਰਾਂ ਵੀ ਲਗਾਉਂਦੇ ਆ, ਉੱਚੀਆਂ ਨੀਵੀਆਂ ਸੁਰਾਂ ਲਗਾ ਕਰਕੇ। ਸੋ ਇਸ ਪ੍ਰਕਾਰ ਬਹੁਤ ਪ੍ਰੇਮ ਸਹਿਤ ਰਬਾਬੀ ਸਿੱਖ ਗੁਰਬਾਣੀ ਦਾ ਕੀਰਤਨ ਗਾਇਨ ਕਰਦੇ ਆ।
ਪਰਮੇਸ਼ੁਰ ਕੀ ਸਿਫਤ ਵਿਸਾਲਾ
ਤੇ ਜਿਸ ਗੁਰਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਦੀ ਮਹਾਨ ਸਿਫਤ ਹੈ।
ਸੁਖਦ ਲੋਕ ਦੁਆ ਸੁਣਹਿ ਰਸਾਲਾ
ਤੇ ਰਸ ਦਾ ਆਨੰਦ ਦਾ ਘਰ ਹੈ ਗੁਰਬਾਣੀ, ਔਰ ਜਿਹੜਾ ਵੀ ਪੜ੍ਹਦਾ ਹੈ ਸੁਣਦਾ ਹੈ ਦੋਹਾਂ ਲੋਕਾਂ ਵਿੱਚ, ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਉਸ ਨੂੰ ਸੁੱਖ ਮਿਲਦਾ ਹੈ।
ਸਤਿਗੁਰ ਠਾਨੀ ਸੋਚ ਸ਼ਨਾਨਾ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਅੰਮ੍ਰਿਤ ਵੇਲੇ ਸੋਚਾਚਾਰ ਇਸ਼ਨਾਨ ਕੀਤਾ।
ਬੈਠੇ ਇੱਕ ਆਸਨ ਕਰ ਧਿਆਨਾ
ਇੱਕ ਆਸਨ ਉੱਪਰ ਨਿਜ ਸਰੂਪ ਦਾ ਧਿਆਨ ਕਰਕੇ ਗੁਰੂ ਮਹਾਰਾਜ ਬੈਠੇ ਹਨ।
ਭਈ ਪ੍ਰਭਾਤ ਖਾਲਸਾ ਆਏ
ਤੇ ਜਦੋਂ ਸਵੇਰ ਦਾ ਸਮਾਂ ਹੋਇਆ ਗੁਰੂ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਾਲਸਾ ਪਹੁੰਚਿਆ।
ਬੈਠ ਦੀਵਾਨ ਮਹਾਨ ਲਗਾਏ
ਸਤਿਗੁਰਾਂ ਨੇ ਦੀਵਾਨ ਵਿੱਚ ਬੈਠ ਕੇ ਮਹਾਨ ਦੀਵਾਨ ਸਜਾਏ ਹਨ।
ਬਿਰਤੀ ਟਿਕਾਏ ਰੰਗ ਇੱਕ ਰਾਤੇ
ਸੋ ਇਸੇ ਪ੍ਰਕਾਰ ਬੜੇ ਹੀ ਪ੍ਰੇਮ ਦੇ ਸਹਿਤ ਬਿਰਤੀ ਟਿਕਾਏ ਸੋ ਇੱਕ ਰੰਗ ਵਿੱਚ ਸਤਿਗੁਰੂ ਜੀ ਦੇ ਪ੍ਰੇਮ ਵਿੱਚ ਰਤੇ ਹੋਏ ਹਨ। ਬਿਰਤੀ ਟਿਕਾ ਕੇ
ਸ਼੍ਰੀ ਗੁਰ ਚਰਨ ਪ੍ਰੇਮ ਮਹਿ ਮਾਤੇ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨ ਕਮਲਾਂ ਦੇ ਪ੍ਰੇਮ ਵਿੱਚ ਗੁਰਸਿੱਖਾਂ ਦੇ ਚਿੱਤ ਮਸਤ ਹੋਏ।
ਦਿਵਸ ਚੜਿਓ ਗੁਰ ਨੈਣ ਉਗਾਰੇ
ਮਹਾਰਾਜ ਸੱਚੇ ਪਾਤਸ਼ਾਹ ਜੀ ਸਮਾਧੀ ਲਗਾ ਕੇ ਨੇਤਰ ਬੰਦ ਕਰਕੇ ਬੈਠੇ ਰਹੇ ਹਨ ਦੀਵਾਨ ਵਿੱਚ। ਜਦੋਂ ਦਿਨ ਚੜ੍ਹਿਆ ਤਾਂ ਮਹਾਰਾਜ ਜੀ ਨੇ ਜੋ ਆਪਣੇ ਨੇਤਰ ਕਮਲ ਖੋਲ੍ਹੇ ਹਨ।
ਸ਼ਸਤਰ ਸੁਬਸਤਰ ਵਿਭੂਖਨ ਧਾਰੇ
ਤੇ ਸ਼ਸਤਰ ਬਸਤਰ ਜੋ ਸ਼ਸਤਰ ਹਨ ਸੁੰਦਰ ਗਹਿਣੇ ਰੂਪ ਧਾਰਨ ਕੀਤੇ ਨੇ।
ਖੜਗ ਸਿਪਰ ਸਿੰਘਨ ਤਨ ਲਾਏ
ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘ ਸੂਰਮੇ ਵੀ ਢਾਲਾਂ ਤੇਗਾਂ ਆਪਣਿਆਂ ਸਰੀਰਾਂ ਉੱਪਰ ਸਜਾ ਕੇ ਆਣ ਦੀਵਾਨ 'ਚ ਹਾਜ਼ਰ ਹੋਏ।
ਗਹੇ ਤੁਪਕ ਕੱਟ ਕਸੀ ਸੁਹਾਏ
ਤੇ ਬੰਦੂਕਾਂ ਆਪਣਿਆਂ ਹੱਥਾਂ ਵਿੱਚ ਪਕੜੀਆਂ ਹੋਈਆਂ ਔਰ ਕਮਰ ਕੱਸੇ ਕੱਸੇ ਹੋਏ ਹਨ, ਐਨ ਸਾਵਧਾਨ ਹੋਏ ਸੋਭਦੇ ਹਨ ਸਿੰਘ।
ਪ੍ਰਭ ਜੀ ਆਇਸ ਦੇਹ ਚੜਨ ਕੀ
ਸਿੰਘ ਆ ਕੇ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਨੂੰ ਆਗਿਆ ਦਿਓ, ਜਿੱਧਰ ਦੁਸ਼ਮਣ ਆਪਣੇ ਡੇਰੇ ਕਰਕੇ ਬੈਠਾ ਹੋਇਆ ਉਧਰ ਨੂੰ ਉਹਨਾਂ ਦਾ ਸਫਾਇਆ ਕਰਨ ਵਾਸਤੇ ਚੜ੍ਹਾਈ ਕਰੀਏ।
ਦੁਸ਼ਟਨ ਕੋ ਕਰ ਮਾਰ ਕੱਢਣ ਕੀ
ਤੇ ਦੁਸ਼ਟਾਂ ਨੂੰ ਮਾਰ ਮਾਰ ਕੇ ਕੱਢਣ ਦੀ ਆਗਿਆ ਸਾਨੂੰ ਦੇ ਦਿਓ।
ਮਾਰੇ ਕਾਲ ਬੇਹੋਸ਼ੀ ਧਰੇ
ਮਾਰੇ ਕਾਲ ਕੱਲ ਜਦੋਂ ਮਾਰਿਆ ਸੀ ਨਾ ਇਹਨਾਂ ਨੂੰ ਤੇ ਬਹੁਤ ਸਾਰਿਆਂ ਦੀ ਸੁਰਤ ਭੁਲਾ ਦਿੱਤੀ, ਬੇਹੋਸ਼ ਕਰ ਦਿੱਤੇ ਸਨ ਆਪਾਂ।
ਲੋਥੈ ਪਰੇ ਘਨੇ ਰਣ ਮਰੇ
ਤੇ ਬਹੁਤਿਆਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਿਆ ਤੇ ਉਹਨਾਂ ਦੀਆਂ ਲੋਥਾਂ ਦੇ ਢੇਰ ਲਗਾ ਛੁੱਟੇ ਸਨ ਆਪਾਂ।
ਆਜ ਨਿਬੇ ਰਹਿੰਗੇ ਪਲ ਭਾਂਤੀ
ਤੇ ਅੱਜ ਫਿਰ ਅਸੀਂ ਮਹਾਰਾਜ ਸੱਚੇ ਪਾਤਸ਼ਾਹ ਇਹਨਾਂ ਦਾ ਚੰਗੇ ਤਰੀਕੇ ਨਾਲ ਹੀ ਨਿਬੇੜਾ ਕਰ ਦੇਈਏ, ਤੁਹਾਡੀ ਆਗਿਆ ਜੇ ਹੋਵੇ ਤਾਂ।
ਭੱਜ ਹੈ ਫੂਟਤ ਸਿਰ ਅਰ ਛਾਤੀ
ਤੇ ਫਿਰ ਇਹਨਾਂ ਦੀਆਂ ਛਾਤੀਆਂ ਬਿੰਨਾਂਗੇ ਔਰ ਭੱਜਦਿਆਂ ਹੋਇਆਂ ਦੇ ਸਿਰ ਵੀ ਭੰਨ ਦੇਵਾਂਗੇ।
ਬੜ ਕਮਸਾਨ ਖਾਲਸੇ ਕਾਲਾ
ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਵੱਡਾ ਕਮਸਾਨ ਦਾ ਜੰਗ ਜਿਵੇਂ ਕੱਲ੍ਹ ਮਚਾਇਆ ਸੀ ਨਾ ਅੱਜ ਮਚਾਵਾਂਗੇ ਫਿਰ।
ਦੁਰਜਨ ਕੋ ਦਿਨ ਬਿਤਿਓ ਦੁਖਾਲਾ
ਸਤਿਗੁਰੂ ਜੀਓ ਖੋਟੀ ਮਤ ਵਾਲੇ ਮਨੁੱਖਾਂ ਦਾ ਕੱਲ੍ਹ ਦਾ ਦਿਨ ਔਰ ਜੋ ਰਾਤ ਹੈ ਉਹ ਬਹੁਤ ਦੁਖਦਾਈ ਬੀਤੀ ਹੈ।
ਸੁਣ ਸਤਿਗੁਰ ਤਬ ਧੀਰਜ ਦੀਨ
ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਤੋਂ ਸੁਣ ਕੇ ਬਚਨ ਸੁਣਾਏ, ਹੌਂਸਲਾ ਦਿੱਤਾ ਖਾਲਸੇ ਨੂੰ।
ਸੰਗਰ ਮਹਾਂ ਪ੍ਰਥਮ ਜੋ ਕੀਨ
ਆਖਿਆ ਕਿ ਜਿਹੜਾ ਕੱਲ੍ਹ ਜੰਗ ਕੀਤਾ ਸੀ ਨਾ ਬੜਾ ਭਿਆਨਕ ਦੁਸ਼ਮਣਾਂ ਨਾਲ,
ਸ਼ਰਮਤ ਹੋਹੇ ਭਟ ਸਕਲ ਤੁਰੰਗ,
ਤੇ ਆਪਣੇ ਸਿੰਘ ਸੂਰਮੇ ਹਾਲੇ ਤਾਂ ਥੱਕੇ ਹੋਏ ਹੋਣਗੇ, ਔਰ ਜਿਹੜੀਆਂ ਸਵਾਰੀਆਂ ਹਨ ਘੋੜੇ ਵੀ ਥੱਕੇ ਹੋਣਗੇ।
ਆਜ ਅਸੂਦੇ ਬਣ ਕੇ ਅੰਗ,
ਤੇ ਅੱਜ ਬਣ ਠਣ ਕੇ ਤਿਆਰੀਆਂ ਕਰਕੇ ਨਾ ਆਰਾਮ ਪਾ ਲਓ, ਤੇ ਫਿਰ ਆਰਾਮ ਕਰਨ ਤੋਂ ਉਪਰੰਤ ਜੰਗ ਕੀਤਾ ਜਾਵੇਗਾ ਦੁਸ਼ਮਣਾਂ ਨਾਲ।
ਬਹੁਰ ਜੰਗ ਕੀ ਚਹਿ ਤਿਆਰੀ,
ਤੇ ਇੱਕ ਵਾਰ ਆਰਾਮ ਕਰਕੇ ਤੇ ਫਿਰ ਯੁੱਧ ਕਰਨ ਦੀ ਤਿਆਰੀ ਕੀਤੀ ਜਾਵੇ।
ਮਰਦੋ ਫੇਰ ਸ਼ਤਰ ਨਿਰਪ ਭਾਰੀ,
ਤੇ ਜਿਹੜੇ ਵੱਡੇ ਵੈਰੀ ਬਣੇ ਹੋਏ ਹਨ ਪਹਾੜੀ ਰਾਜੇ, ਉਹਨਾਂ ਨੂੰ ਉਹਨਾਂ ਦੇ ਦਲਾਂ ਦੀਆਂ ਫੌਜਾਂ ਸਿਪਾਹੀਆਂ ਦੇ ਸਮੇਤ ਫਿਰ ਮਲ ਸੁੱਟਿਓ।
ਇਮ ਕਹਿ ਕਰ ਸਭ ਸਿੰਘ ਟਿਕਾਏ,
ਇਵੇਂ ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਿੰਘਾਂ ਨੂੰ ਹੌਂਸਲਾ ਦੇ ਕੇ ਟਿਕਾਇਆ ਹੈ।
ਡੇਰੇ ਥਿਰੇ ਮਹਾਂ ਸੁੱਖ ਪਾਏ,
ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਡੇਰੇ ਵਿੱਚ ਠਹਿਰ ਕੇ ਮਹਾਨ ਸੁੱਖ ਖਾਲਸੇ ਨੇ ਪਾਇਆ।
ਭੀਮ ਚੰਦ ਉੱਤ ਜਾਗਤ ਭਇਓ,
ਉੱਧਰ ਜੋ ਭੀਮ ਚੰਦ ਕਹਿਲੂਰੀਆ ਇਹ ਵੀ ਸਵੇਰ ਹੋਣ ਅਤੇ ਦਿਨ ਚੜ੍ਹੇ ਉੱਠਿਆ।
ਆਪਣੇ ਨਿਰਪਨ ਕੋ ਦਲ ਪਿਖ ਲਇਓ,
ਅਤੇ ਆਪਣੇ ਪਹਾੜੀ ਸਾਥੀ ਰਾਜਿਆਂ ਦਾ ਸਾਰਾ ਫੌਜਾਂ ਦਾ ਦਲ ਇਸਨੇ ਵੇਖਿਆ।
ਸਹਿਮ ਵਿਸਾਲ ਹੋਏ ਸਭ ਰਹੇ,
ਕੀ ਵੇਖਦਾ ਆ ਕਿ ਬਹੁਤ ਜੋ ਚਿੰਤਾਤਰ ਜਿੱਥੇ ਕਿਤੇ ਵੀ ਸਿਪਾਹੀ ਦਿਸਦੇ ਆ, ਜੋ ਕੋਈ ਪਹਾੜੀ ਰਾਜਾ ਨਜ਼ਰ ਆਉਂਦਾ ਬੜਾ ਹੀ ਸਹਿਮਿਆ ਡਰਿਆ ਹੋਇਆ।
ਲੜਤ ਸਕਲ ਦਿਨ ਸੰਕਟ ਲਹੇ,
ਜਿਨ੍ਹਾਂ ਨੇ ਸਾਰਾ ਦਿਨ ਲੜਦਿਆਂ ਹੋਇਆ ਬੜਾ ਹੀ ਸੰਕਟ ਝੱਲਿਆ।
ਜੇ ਉਭਰੇ ਸੋ ਦੁਖੀ ਵਿਸਾਲੇ,
ਤੇ ਜਿਹੜੇ ਬਚੇ ਨੇ ਉਹ ਬਹੁਤੇ ਦੁਖੀ ਦਿਸਦੇ ਹਨ।
ਮਰੇ ਜੰਗ ਨਹਿ ਲੋਥ ਉਠਾਲੇ,
ਜੰਗ ਵਿੱਚ ਬਹੁਤੇ ਮਾਰੇ ਗਏ, ਔਰ ਜਿਹੜੇ ਮਰੇ ਹੋਏ ਨੇ ਉਹਨਾਂ ਦੀਆਂ ਲੋਥਾਂ ਵੀ ਨਾ ਚੁੱਕ ਸਕੇ ਬਚੇ ਹੋਏ। ਜੋ
ਘਾਇਲ ਪਰੇ ਸੈਂਕੜੇ ਐਸੇ,
ਤੇ ਕਈ ਤਾਂ ਜੋ ਸੈਂਕੜਿਆਂ ਦੀ ਗਿਣਤੀ ਵਿੱਚ ਜ਼ਖਮੀ ਹੋਏ ਪਏ ਹਨ।
ਕੇਤਕ ਬਚੇ ਮਰਨ ਹੋਏ ਜੈਸੇ,
ਜਿਸ ਤਰ੍ਹਾਂ ਕਿ ਮਰਨਾ ਹੋ ਜਾਵੇ, ਮਰ ਹੀ ਗਏ ਹੁਣ ਜਿਹੜੇ ਬਚੇ ਆ ਉਹਨਾਂ ਦੀ ਐਸੀ ਹਾਲਤ ਹੈ।
ਕਰੇ ਸੰਭਾਰਨ ਧੀਰਜ ਦੀਨੇ,
ਤੇ ਉਹਨਾਂ ਦੀ ਸੰਭਾਲ ਕਰਵਾਈ ਹੈ ਭੀਮ ਚੰਦ ਕਹਿਲੂਰੀਏ ਨੇ, ਔਰ ਸਭ ਨੂੰ ਹੌਂਸਲਾ ਦਿੱਤਾ ਹੈ ਕਹਿ ਕੇ।
ਕੇਤਕ ਕੋ ਧਨ ਬਖਸ਼ਣ ਕੀਨੇ,
ਤੇ ਕਈਆਂ ਨੂੰ ਹੌਂਸਲਾ ਅਫਜਾਈ ਕਰਨ ਵਾਸਤੇ ਬਹੁਤਾ ਧਨ ਬਖਸ਼ਿਆ।
ਸਿਰੇ ਪਾਓ ਕੇਤਕ ਪਹਿਰਾਏ,
ਕਈਆਂ ਨੂੰ ਸਿਰੋਂ ਪਾਓ ਪਹਿਰਾਏ ਪੁਸ਼ਾਕੇ ਆਦਿਕ ਵਸਤਰ ਦਿੱਤੇ।
ਬੈਠਿਓ ਮਹਾਦੀਵਾਨ ਲਗਾਏ,
ਤੇ ਫਿਰ ਆਪਣੀ ਸਭਾ ਲਗਾ ਕੇ ਭੀਮ ਚੰਦ ਕਹਿਲੂਰੀਆ ਸਭ ਪਹਾੜੀ ਰਾਜਿਆਂ ਨੂੰ ਕੋਲ ਸੱਦ ਕੇ ਸਿਪਾਹੀਆਂ ਨੂੰ ਬੁਲਾ ਕੇ ਸਭਾ ਵਿੱਚ ਬੈਠਾ ਹੈ।
ਪਠ ਨਰ ਸਗਰੇ ਨਿਰਪਤ ਹਕਾਰੇ,
ਤੇ ਆਪਣੇ ਆਦਮੀਆਂ ਨੂੰ ਭੇਜ ਕੇ ਸਭ ਪਹਾੜੀ ਰਾਜਿਆਂ ਨੂੰ ਆਪਣੀ ਸਭਾ ਵਿੱਚ ਭੀਮ ਚੰਦ ਕਹਿਲੂਰੀਏ ਨੇ ਸੱਦਿਆ।
ਉੱਠ ਉੱਠ ਕਰ ਆਗੇ ਸਤਕਾਰੇ,
ਤੇ ਜੋ ਪਹਾੜੀ ਰਾਜ ਸਭਾ ਵਿੱਚ ਆਉਂਦੇ ਆ ਉਹਨਾਂ ਦੇ ਆਉਣ 'ਤੇ ਭੀਮ ਚੰਦ ਉੱਠ ਉੱਠ ਕੇ ਉਹਨਾਂ ਦਾ ਸਤਿਕਾਰ ਕਰਦਾ ਹੈ।
ਮਿਲ ਮਸਲਤ ਕਰ ਕਸ਼ਟ ਸੁਣਾਏ,
ਅਤੇ ਮਿਲ ਕੇ ਸਲਾਹ ਕਰਦੇ ਆ, ਅਤੇ ਪਹਾੜੀ ਰਾਜੇ ਅਤੇ ਇਸਦੇ ਜੋ ਸੈਨਾਪਤੀ ਨੇ ਉਹ ਆਪਣੇ ਆਪਣੇ ਦੁੱਖ ਇਸਦੇ ਪਾਸ ਸੁਣਾਉਂਦੇ ਹਨ।
ਆਨੰਦਪੁਰ ਕੋ ਤਜ ਗੁਰ ਆਏ,
ਕਹਿੰਦੇ ਕਿ ਆਨੰਦਪੁਰ ਨਗਰ ਆਪਣਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਛੱਡ ਕੇ ਭਾਵੇਂ ਆ ਗਏ ਹਨ।
ਹੁਤੇ ਵਹਿਰ ਭੀ ਸਿੰਘ ਜੋ ਥੋਰੇ,
ਅਤੇ ਬਾਹਰ ਆਣ ਕੇ ਉਹਨਾਂ ਨੇ ਰੜੇ ਮੈਦਾਨ ਡੇਰਾ ਕੀਤਾ ਹੈ, ਭਾਵੇਂ ਇਹਨਾਂ ਦੇ ਪਾਸ ਥੋੜ੍ਹੀ ਗਿਣਤੀ ਵਿੱਚ ਸਨ ਸਿੰਘ।
ਭਇਓ ਜੰਗ ਸੁਭਟਨ ਕੀਏ ਜੋਰੇ,
ਅਤੇ ਜਦੋਂ ਯੁੱਧ ਹੋਇਆ ਹੈ ਉਹਨਾਂ ਨਾਲ ਅਸੀਂ ਚੜ੍ਹ ਕੇ ਆਣ ਕੇ ਸਭ ਮਿਲ ਕੇ ਇਕੱਠੇ ਹੋ ਕੇ ਪਏ ਹਾਂ, ਤਾਂ ਬੜੇ ਬਲ ਦੇ ਸਹਿਤ ਇਹਨਾਂ ਦੇ ਸੂਰਮੇ ਗੁਰਾਂ ਦੇ ਅੱਗੋਂ ਲੜੇ ਹਨ।
ਦਲ ਵਿਸਾਲ ਹਮ ਸਗਰੋ ਢੋਵਾ,
ਅਤੇ ਆਪਣਾ ਬਹੁਤ ਸਾਰਾ ਫੌਜਾਂ ਦਾ ਵੱਡਾ ਦਲ ਅਸੀਂ ਭਾਵੇਂ ਗੁਰਾਂ ਨਾਲ ਲੜਨ ਵਾਸਤੇ ਢੋਇਆ ਹੈ।
ਤੋ ਖਾਲਸਾ ਰੁਪਿਓ ਖਲੋਵਾ,
ਤਾਂ ਵੀ ਗੁਰੂ ਕਾ ਖਾਲਸਾ ਰੁਕ ਕੇ ਹੀ ਸਾਡੇ ਅੱਗੇ ਖੜਾ ਰਿਹਾ ਡਟਿਆ ਰਿਹਾ।
ਮਰੇ ਸੈਂਕੜੇ ਘਾਇਲ ਹੋਏ,
ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਮਾਰੇ ਗਏ, ਅਤੇ ਸੈਂਕੜਿਆਂ ਦੀ ਗਿਣਤੀ ਵਿੱਚ ਹੀ ਜੋ ਜ਼ਖਮੀ ਹੋਏ ਪਏ ਹਨ।
ਨਹੀਂ ਪਲਾਇਨ ਲੜਹਿ ਸੋ ਕਰੋਹੇ।
ਤੇ ਵੀਰ ਰਸ ਦੇ ਸਹਿਤ ਗੁਰੂ ਕਾ ਖਾਲਸਾ ਲੜਦਾ ਹੈ, ਸਾਡੀਆਂ ਫੌਜਾਂ ਤੋਂ ਡਰਦਾ ਹੋਇਆ ਮੈਦਾਨ ਛੱਡ ਕੇ ਕਦੇ ਵੀ ਭੱਜਦਾ ਨਹੀਂ।
ਭਈ ਬਿਹਾਲ ਬਾਹਨੀ ਸਾਰੀ,
ਇਵੇਂ ਸਲਾਹ ਕਰਦੇ ਆ ਕਿ ਸਾਡੀਆਂ ਤਾਂ ਫੌਜਾਂ ਦਾ ਗੁਰਾਂ ਦੇ ਖਾਲਸੇ ਨੇ ਬੜਾ ਬੁਰਾ ਹਾਲ ਕਰ ਦਿੱਤਾ ਆ।
ਲੂਟ ਕੂਟ ਕਰ ਦੂਣ ਉਜਾਰੀ,
ਤੇ ਸਾਡੀ ਸੋ ਇੱਥੇ ਆਣ ਕੇ ਫੌਜਾਂ ਦੀ ਵੀ ਬਹੁਤ ਸੋ ਲੁੱਟ ਕੀਤੀ ਆ, ਕਈਆਂ ਦੇ ਹਥਿਆਰ ਖਾਲਸੇ ਨੇ ਖੋਹ ਲਏ ਹਨ, ਸਾਡੀਆਂ ਫੌਜਾਂ ਦਾ ਬਹੁਤਾ ਉਜਾੜਾ ਕੀਤਾ ਹੈ।
ਤਰਹਿ ਜੁੱਧ ਤੇ ਨਾਹਿਨ ਲਖੀਅਤ,
ਤੇ ਜਦੋਂ ਜੰਗ ਕਰਦੇ ਆ ਤਾਂ ਫਿਰ ਪਤਾ ਨਹੀਂ ਲੱਗਦਾ ਕਿਹੜੇ ਵੇਲੇ ਕਈਆਂ ਦੇ ਜੋ ਅੰਗ ਪੈਰ ਕੱਟ ਵੱਢ ਕੇ ਸੁੱਟ ਦਿੰਦੇ ਹਨ।
ਆਜ ਨਾ ਚੜ੍ਹੇ ਕਹਾਂ ਬਿੱਦ ਪਿਖੀਅਤ,
ਤੇ ਅੱਜ ਉਹਨਾਂ ਨੇ ਚੜ੍ਹਾਈ ਨਹੀਂ ਕੀਤੀ ਸਾਡੇ ਵੱਲ ਨੂੰ, ਪਤਾ ਨਹੀਂ ਕੀ ਉਹਨਾਂ ਦੀ ਕੋਈ ਜੁਗਤੀ ਹੈ।
ਸ਼ਾਹ ਨਿਕਟ ਪ੍ਰਧਾਨ ਪਠਾਇਓ,
ਤੇ ਇਸ ਤਰ੍ਹਾਂ ਆਖਦੇ ਆ ਕਿ ਅਸੀਂ ਸੋ ਭਾਵੇਂ ਕਿ ਇੱਧਰ ਇਕੱਠੇ ਹੋਇਆ ਆਪਣੇ ਪ੍ਰਧਾਨ ਅਹਿਲਕਾਰਾਂ ਨੂੰ, ਵਕੀਲਾਂ ਨੂੰ ਜੋ ਔਰੰਗਜ਼ੇਬ ਬਾਦਸ਼ਾਹ ਦੇ ਕੋਲ ਵੀ ਭੇਜ ਚੁੱਕੇ ਹਾਂ।
ਤਿਸ ਕੋ ਲਿਖਿਓ ਪ੍ਰਥਮ ਇਮ ਆਇਓ,
ਤੇ ਪਹਿਲਾਂ ਉਹਨਾਂ ਵੱਲੋਂ ਲਿਖਿਆ ਹੋਇਆ ਇਸ ਤਰ੍ਹਾਂ ਭੇਜਿਆ ਗਿਆ ਹੈ ਸਾਡੀ ਤਰਫ ਖਬਰ ਦੇਣ ਵਾਸਤੇ।
ਸੀਰੰਦ ਕੋ ਸੂਬਾ ਚੜਿਆ ਵੈ,
ਤੇ ਇਵੇਂ ਔਰੰਗਜ਼ੇਬ ਨੇ ਸਾਡੇ ਕੋਲ ਸੁਨੇਹਾ ਘੱਲਿਆ ਆ ਕਿ ਸਰਹੰਦ ਦਾ ਸੂਬਾ ਵਜ਼ੀਰ ਖਾਨ ਫੌਜਾਂ ਲੈ ਕੇ ਤੁਹਾਡੀ ਸਹਾਇਤਾ ਕਰਨ ਵਾਸਤੇ ਗੁਰੂ ਗੋਬਿੰਦ ਸਿੰਘ ਨਾਲ ਲੜਨ ਵਾਸਤੇ ਚੜ੍ਹ ਕੇ ਆਵੇਗਾ।
ਹਮਰੀ ਕਰੈ ਸਹਾਇ ਸੋ ਧਾਵੈ,
ਤੇ ਇਵੇਂ ਬਾਦਸ਼ਾਹ ਵੱਲੋਂ ਦੱਸਿਆ ਗਿਆ ਆ ਕਿ ਪਹਾੜੀ ਰਾਜਿਓ ਤੁਹਾਡੀ ਸਹਾਇਤਾ ਕਰਨ ਵਾਸਤੇ ਧਾ ਕੇ ਜੋ ਪਵੇਗਾ ਗੁਰਾਂ ਵੱਲ ਨੂੰ ਚੜ੍ਹਾਈ ਕਰਕੇ ਵਜ਼ੀਰ ਖਾਂ।
ਹੁਕਮ ਸ਼ਾਹ ਕੋ ਤਬ ਹੋਏ ਗਏ,
ਤੇ ਇਸ ਪ੍ਰਕਾਰ ਦਾ ਜੋ ਹੁਕਮ ਹੈ ਬਾਦਸ਼ਾਹ ਨੇ ਭਾਵੇਂ ਕਿ ਕਰ ਦਿੱਤਾ ਹੈ।
ਅਬਲੋ ਆਵਨ ਸੋ ਨਹਿ ਭਇਓ,
ਹੁਣ ਤੱਕ ਸਰਹੰਦ ਦਾ ਸੂਬਾ ਵਜ਼ੀਰ ਖਾਨ ਕਿਉਂ ਨਹੀਂ ਆਇਆ ਉਸ ਦਾ ਹੁਕਮ ਮੰਨ ਕੇ ਬਾਦਸ਼ਾਹ ਦਾ।
ਪਠਹਿ ਪ੍ਰਧਾਨ ਆਜ ਕੋ ਔਰ,
ਇਸ ਤਰ੍ਹਾਂ ਸਲਾਹ ਕਰਦੇ ਨੇ ਪਹਾੜੀ ਰਾਜੇ ਕਿ ਅੱਜ ਕੋਈ ਹੋਰ ਵਕੀਲ ਬਾਦਸ਼ਾਹ ਵੱਲ ਜਾਂ ਸਰਹੰਦ ਦੇ ਨਵਾਬ ਵਜ਼ੀਰ ਖਾਂ ਪਾਸ ਭੇਜੀਏ।
ਮਿਲਹਿ ਜਾਏ ਸੀਰੰਦ ਕੀ ਠੌਰ,
ਤੇ ਸਰਹੰਦ ਦੇ ਨਵਾਬ ਵਜ਼ੀਰ ਖਾਨ ਨੂੰ ਜਾ ਕੇ ਉਹ ਵਕੀਲ ਮਿਲੇ।
ਜੈਸੀ ਕੈਸੀ ਸੁਧ ਲੈ ਆਵੈ,
ਜਿਵੇਂ ਕਿਵੇਂ ਦੀ ਹੀ ਖਬਰ ਸਾਰ ਹੈ ਨਾ ਜੋ ਆਉਣਾ ਹੈ ਉਸਨੇ ਚੜ੍ਹ ਕੇ ਫੌਜਾਂ ਲੈ ਕੇ ਕਿ ਨਹੀਂ ਆਉਣਾ ਇਹ ਲੈ ਕੇ ਆਵੇ ਛੇਤੀ।
ਕੈ ਵਜ਼ੀਰ ਖਾਂ ਜਾਏ ਚੜਾਵੈ,
ਤੇ ਜਾਂ ਫਿਰ ਆਪ ਆਖ ਕੇ ਸਾਡੀ ਤਰਫੋਂ ਵਜ਼ੀਰ ਖਾਨ ਨੂੰ ਦੱਸ ਕੇ ਕਿ ਬਾਦਸ਼ਾਹ ਔਰੰਗਜ਼ੇਬ ਨੇ ਤੈਨੂੰ ਹੁਕਮ ਕੀਤਾ ਪਹਾੜੀ ਰਾਜਿਆਂ ਦੀ ਸਹਾਇਤਾ ਕਰਨ ਵਾਸਤੇ, ਫੌਜਾਂ ਲੈ ਕੇ ਛੇਤੀ ਉਹਨਾਂ ਦੀ ਮਦਦ ਕਰਨ ਵਾਸਤੇ ਜਾ ਗੁਰਾਂ ਨਾਲ ਲੜਨ ਲਈ।
ਭੀਮ ਚੰਦ ਤੇ ਸੁਣ ਕਰ ਕਾਨ,
ਤੇ ਇਸ ਤਰ੍ਹਾਂ ਜਦੋਂ ਭੀਮ ਚੰਦ ਦੇ ਬੋਲ ਆਪਣੇ ਕੰਨੀ ਸੁਣੇ ਪਹਾੜੀ ਰਾਜਿਆਂ,
ਭੂਪ ਚੰਦ ਤਬ ਕੀਨ ਬਖਾਨ,
ਤਾਂ ਹੰਡੂਰੀਆ ਜੋ ਭੂਪ ਚੰਦ ਹੈ ਇਹ ਕਹਿਣ ਲੱਗਾ,
ਬਿਨਾਂ ਸ਼ਾਹ ਕੀ ਸੈਨਿਕ ਨਹਿਰੀ,
ਤਰਲੇ ਜੋ ਕੱਢਣ ਲੱਗਾ ਹੈ ਅੱਗੋਂ ਕਹਿੰਦਾ ਹੈ ਕਿ ਸਾਡਾ ਤਾਂ ਵੱਸ ਨਹੀਂ ਕੋਈ ਵੀ ਚੱਲਣਾ ਗੁਰਾ ਅੱਗੇ, ਜੇਕਰ ਬਾਦਸ਼ਾਹ ਔਰੰਗਜ਼ੇਬ ਦੀ ਫੌਜ ਚੜ੍ਹ ਕੇ ਆਵੇਗੀ ਤਾਂ ਹੀ ਅਸੀਂ ਕੁਝ ਕਰ ਸਕਾਂਗੇ, ਗੁਰਾਂ ਨੂੰ ਜਿੱਤ ਸਕਾਂਗੇ।
ਗੁਰੂ ਨਹਾਰੈ ਮੈਂ ਭਲ ਹੇਰੀ,
ਮੈਂ ਚੰਗੀ ਤਰ੍ਹਾਂ ਵੇਖ ਲਿਆ ਪਹਾੜੀ ਰਾਜਿਓ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਦੇ ਵੀ ਸਾਡੇ ਵਰਗਿਆਂ ਤੋਂ ਹਾਰਨ ਵਾਲੇ ਨਹੀਂ ਹਨ।
ਵਹਿਰ ਦੁਰਗ ਤੇ ਨਾਹਿਨ ਓਟਾ,
ਤੇ ਭਾਵੇਂ ਕਿ ਉਹ ਕਿਲ੍ਹੇ ਤੋਂ ਬਾਹਰ ਹੋ ਕੇ ਵੀ ਚਲੇ ਗਏ, ਅਸੀਂ ਆਪਣੀ ਆਟੇ ਦੀ ਗਊ ਬਣਾ ਕੇ ਉਹਨਾਂ ਦੇ ਅਨੰਦਪੁਰ ਸਾਹਿਬ ਦੇ ਦਰਵਾਜ਼ੇ ਦੇ ਪਾਸ ਖੜੀ ਕੀਤੀ, ਉਹਨਾਂ ਨੂੰ ਸਹੁੰ ਪਾਈ ਕਿ ਸਾਡੀ ਗਊ ਮਾਂ ਦੀ ਤੁਹਾਨੂੰ ਸਹੁੰ ਹੈ, ਛੱਡ ਕੇ ਅਨੰਦਪੁਰ ਚਲੇ ਜਾਓ, ਉਹ ਛੱਡ ਕੇ ਚਲੇ ਗਏ ਆ। ਅਸੀਂ ਚਾਹਿਆ ਸੀ ਕਿ ਮੈਦਾਨੀ ਇਲਾਕੇ ਵਿੱਚ ਜਾਣਗੇ ਤਾਂ ਫਿਰ ਸੌਖਾ ਹੀ ਉਹਨਾਂ ਨਾਲ ਲੜ ਕੇ ਉਹਨਾਂ ਨੂੰ ਖਤਮ ਅਸੀਂ ਕਰ ਸਕਾਂਗੇ, ਜਿੱਥੇ ਕਿਤੇ ਉਹ ਟਿਕੇ ਹੋਏ ਹਨ ਕੋਈ ਕਿਲ੍ਹੇ ਦੀ ਵੀ ਉਹਨਾਂ ਪਾਸ ਓਟ ਨਹੀਂ ਹੈ।
ਭਇਓ ਨਾ ਸੰਗਰ ਕੱਲ ਕੁਛ ਖੋਟਾ,
ਤੇ ਕੱਲ ਕੁਝ ਥੋੜ੍ਹਾ ਖੋਟਾ ਯੁੱਧ ਸਾਨੂੰ ਨਹੀਂ ਕਰਨਾ ਪਿਆ, ਭਾਵ ਕਿ ਬਹੁਤਾ ਹੀ ਸਾਡੇ ਵਾਸਤੇ ਜੋ ਨਾਸ ਸਾਨੂੰ ਕਰਨ ਵਾਲਾ ਯੁੱਧ ਉਹਨਾਂ ਨੇ ਸਾਡੇ ਨਾਲ ਰਚਿਆ ਸੀ।
ਦਲ ਪਰ ਕਰੀ ਘਨੀ ਫਟਵਾਹੇ,
ਅਤੇ ਉਹਨਾਂ ਨੇ ਬਹੁਤ ਸਾਰੀ ਮਾਰ ਮਚਾਈ ਸਾਡੀਆਂ ਫੌਜਾਂ ਦੇ ਦਲ ਉੱਪਰ।
ਮਰੇ ਬ੍ਰਿੰਦ ਗਨ ਪਰੇ ਕਰਾਹੇ,
ਅਤੇ ਬਹੁਤ ਸਾਰੇ ਸਾਡੇ ਕਹਿੰਦੇ ਕਹਾਉਂਦੇ ਸਿਪਾਹੀ ਉਹਨਾਂ ਨੇ ਮਾਰ ਸੁੱਟੇ, ਅਤੇ ਜਿਹੜੇ ਬਚੇ ਹਨ ਉਹ ਵਿਲਕਦੇ ਵਿਰਲਾਪ ਕਰਦੇ ਰੋਂਦੇ ਹੀ ਦਿਸਦੇ ਆ।
ਤੁਮ ਪ੍ਰਥਮੈ ਨਹਿ ਜੰਗ ਮਚਾਵਹੋ,
ਅਤੇ ਇਸ ਤਰ੍ਹਾਂ ਭੂਪ ਚੰਦ ਹੰਡੂਰੀਆ ਕਹਿੰਦਾ ਆ ਭੀਮ ਚੰਦ ਕਹਿਲੂਰੀਏ ਨੂੰ ਕਿ ਹੁਣ ਤੁਸੀਂ ਆਪ ਗੁਰਾਂ ਨਾਲ ਜੰਗ ਕਰਨ ਦਾ ਖਿਆਲ ਨਾ ਕਰੋ,
ਪਰੇ ਰਹੋ ਸਨਮੁਖ ਦ੍ਰਿਸ਼ਟਾਵਹੋ,
ਅਤੇ ਇੱਥੇ ਬੈਠੇ ਰਹੋ। ਆਪਣਾ ਜਿੱਥੇ ਡੇਰਾ ਇਹਨਾਂ ਦੇ ਨੇੜੇ ਆਪਾਂ ਕੀਤਾ ਹੋਇਆ, ਅਤੇ ਇਹਨਾਂ ਵੱਲ ਅਸੀਂ ਤੱਕਦੇ ਰਹੀਏ।
ਸੂਬਾ ਜਬ ਸਰਹੰਦ ਕੋ ਆਵੇ,
ਜਦੋਂ ਸਰਹੰਦ ਦਾ ਸੂਬਾ ਵਜ਼ੀਰ ਖਾਨ ਆਪਣੀਆਂ ਬਹੁਤ ਸਾਰੀਆਂ ਫੌਜਾਂ ਲੈ ਕੇ ਸਾਡੀ ਸਹਾਇਤਾ ਲਈ ਆਵੇਗਾ,
ਤਹਿ ਸੋ ਮਿਲ ਪੁਨ ਗੁਰੂ ਹਰਾਵੇ,
ਤਾਂ ਫਿਰ ਅਸੀਂ ਉਸ ਨਾਲ ਮਿਲ ਕੇ ਫਿਰ ਗੁਰਾਂ ਨੂੰ ਜੰਗ ਦੇ ਮੈਦਾਨ ਵਿੱਚ ਲੜ ਕੇ ਹਰਾ ਸਕਾਂਗੇ।
ਨਾਹਕ ਸੁਭਟ ਹਜ਼ਾਰ ਉਮਰੇ,
ਨਹੀਂ ਤਾਂ ਜਿਵੇਂ ਬਿਨਾਂ ਕਾਰਨ ਤੋਂ ਪਹਿਲਾਂ ਆਪਣੇ ਹਜ਼ਾਰਾਂ ਦੀ ਗਿਣਤੀ ਵਿੱਚ ਆਪਣੇ ਸਿਪਾਹੀ ਮਰਵਾ ਲਏ ਹੈ, ਤਿਵੇਂ ਹੀ ਫਿਰ ਜੇਕਰ ਹਿੰਮਤ ਕੀਤੀ ਨਾ ਗੁਰਾਂ ਨਾਲ ਲੜਨ ਲਈ ਤਾਂ ਫਿਰ ਮਰਵਾਵਾਂਗੇ।
ਕਿਸ ਪ੍ਰਕਾਰ ਕੁਛ ਕਾਜ ਨਾ ਸਰੇ,
ਅਤੇ ਕਿਸੇ ਤਰ੍ਹਾਂ ਦਾ ਵੀ ਸਾਡਾ ਗੁਰਾਂ ਨੂੰ ਜਿੱਤਣ ਦਾ ਕੋਈ ਕੰਮ ਨਹੀਂ ਸਰਿਆ।
ਕਰ ਮਸਲਤ ਇਮ ਗਿਰਪਤ ਸਾਰੇ,
ਇਸ ਤਰ੍ਹਾਂ ਸਭ ਪਹਾੜੀ ਰਾਜਿਆਂ ਨੇ ਇਕੱਠੇ ਹੋ ਕੇ ਸਲਾਹ ਕੀਤੀ।
ਸਚਿਵ ਪਠਾਇਓ ਬਿਨਾਂ ਅਵਾਰੇ,
ਅਤੇ ਬਿਨਾਂ ਦੇਰੀ ਤੋਂ ਹੀ ਆਪਣਾ ਜੋ ਮੰਤਰੀ ਹੈ ਇਸ ਨੂੰ ਭੇਜਿਆ ਹੈ ਸਰਹੰਦ ਦੇ ਸੂਬੇ ਪਾਸ।
ਕਿਮ ਬਿਲੰਬ ਆਵਨ ਮਹਿ ਹੋਈ,
ਆਖਿਆ ਇਹ ਕਹਿ ਘੱਲਿਆ ਕਿ ਤੁਹਾਡੇ ਇੱਧਰ ਫੌਜਾਂ ਲੈ ਕੇ ਸਾਡੀ ਸਹਾਇਤਾ ਵਾਸਤੇ ਗੁਰਾਂ ਨਾਲ ਲੜਨ ਲਈ ਆਉਣ ਵਿੱਚ ਦੇਰ ਕਿਉਂ ਹੋ ਗਈ ਹੈ?
ਫਿਰੇ ਨਾ ਸ਼ਾਹ ਹੁਕਮ ਕੀ ਜੋਈ,
ਅਤੇ ਤੁਸੀਂ ਇੱਧਰ ਆਏ ਕਿਉਂ ਨਹੀਂ ਹੋ? ਜਿਹੜਾ ਹੁਕਮ ਬਾਦਸ਼ਾਹ ਔਰੰਗਜ਼ੇਬ ਨੇ ਤੁਹਾਨੂੰ ਕੀਤਾ ਆ, ਤੁਸੀਂ ਮੰਨ ਕੇ ਇੱਧਰ ਨੂੰ ਕਿਉਂ ਨਹੀਂ ਫਿਰ ਕੇ ਆਏ?
ਸਭ ਲੈ ਭੇਦ ਪਠਾਵਹੁ ਸੁਧ ਕੋ,
ਅਤੇ ਇਸ ਪ੍ਰਕਾਰ ਕਹਿ ਘੱਲਿਆ ਆਪਣੇ ਵਕੀਲ ਨੂੰ ਕਿ ਇਹ ਸਾਰਾ ਭੇਤ ਜਾ ਕੇ ਲਓ ਸਰਹੰਦ ਦੇ ਸੂਬੇ ਵਜ਼ੀਰ ਖਾਨ ਪਾਸੋਂ, ਅਤੇ ਭੇਤ ਲੈਂਦਿਆਂ ਸਾਰ ਛੇਤੀ ਸਾਡੇ ਕੋਲ ਖਬਰ ਭੇਜ ਦਿਓ।
ਅੰਨ ਹੋ ਚਮੂ ਕਰੋ ਬੱਡ ਬੁੱਧ ਕੋ,
ਅਤੇ ਬਹੁਤ ਬੁੱਧ ਬਲ ਕਰਕੇ ਅਤੇ ਫੌਜਾਂ ਦੇ ਸਮੇਤ ਵਜ਼ੀਰ ਖਾਨ ਨੂੰ ਚੜ੍ਹਾ ਕੇ ਲਿਆਓ।
ਵਸਤ ਅਜਾਇਬ ਭੇਟ ਪਠਾਈ,
ਅਤੇ ਇਵੇਂ ਕਹਿ ਕੇ ਆਪਣੇ ਵਕੀਲ ਦੇ ਹੱਥੀਂ ਬਹੁਤ ਸਾਰੀਆਂ ਕੀਮਤੀ ਅਸਚਰਜ ਵਸਤੂਆਂ ਦੀ ਭੇਟਾ ਵਜ਼ੀਰ ਖਾਨ ਸਰਹੰਦੀ ਸੂਬੇ ਨੂੰ ਖੁਸ਼ ਕਰਨ ਲਈ ਭੇਜੀ ਹੈ।
ਮੰਤਰੀ ਗਇਓ ਬਿਲੰਬ ਬਿਹਾਈ,
ਬਿਨਾਂ ਦੇਰੀ ਤੋਂ ਹੋ ਕੇ ਇਹਨਾਂ ਦਾ ਵਜ਼ੀਰ ਜੋ ਵਜ਼ੀਰ ਖਾਨ ਸੂਬੇ ਪਾਸ ਗਿਆ।
ਨਿਜ ਸੁਭਟਨ ਕੋ ਕਮਰ ਕਸਾਏ,
ਅਤੇ ਇੱਧਰ ਫਿਰ ਇਹਨਾਂ ਨੇ ਆਪਣੇ ਸੂਰਮਿਆਂ ਦੇ ਵੀ ਕਮਰ ਕੱਸੇ ਕਰਵਾ ਕੇ ਤਿਆਰ ਕੀਤਾ ਹੈ।
ਠਾਂਡੇ ਕਰੇ ਅਗਰ ਸਮੁਦਾਏ,
ਅਤੇ ਸਭ ਨੂੰ ਅੱਗੇ ਆਪਣੇ ਦਲ ਦੇ ਪਾਸ ਤਿਆਰ ਕਰਕੇ ਖੜ੍ਹੇ ਕਰੀ ਰੱਖਿਆ।
ਤ੍ਰਾਸਤ ਹਿਰਦੈ ਨ ਧੀਰਜ ਧਰੈ,
ਡਰਦੇ ਹਨ ਆਪਣਿਆਂ ਮਨਾਂ ਵਿੱਚ ਡਰਦੇ ਹੋਏ ਹੌਂਸਲਾ ਨਹੀਂ ਧਾਰਦੇ।
ਔਚਕ ਆਏ ਸਿੰਘ ਨਹਿ ਪਰੈ,
ਅਤੇ ਇਸ ਤਰ੍ਹਾਂ ਦਾ ਮਨਾਂ ਵਿੱਚ ਖੌਫ ਧਾਰਨ ਕੀਤਾ ਹੋਇਆ ਜਿਹੜੇ ਸਿਪਾਹੀ ਪਹਿਰਿਆਂ 'ਤੇ ਵੀ ਜੋ ਤਾਇਨਾਤ ਕੀਤੇ ਹੋਇਆ ਕਿ ਕਿਤੇ ਅਚਨਚੇਤ ਹੀ ਸਿੰਘ ਹੀ ਨਾ ਸਾਡੇ ਉੱਪਰ ਆਣ ਪੈਣ, ਸਾਨੂੰ ਮਾਰ ਨਾ ਦੇਣ।
ਸਰਬ ਪ੍ਰਕਾਰ ਕਰੈ ਤਕਰਾਈ,
ਅਤੇ ਇਸ ਤਰ੍ਹਾਂ ਦਾ ਖਿਆਲ ਕਰਕੇ ਸਭ ਤਰ੍ਹਾਂ ਦੀ ਤਕੜਾਈ ਕਰਕੇ ਰੱਖ ਰਹੇ ਆ।
ਰੱਖੇ ਤੁਰੰਗਨ ਜ਼ੀਨ ਪਵਾਈ,
ਅਤੇ ਆਪਣਿਆਂ ਘੋੜਿਆਂ ਉੱਪਰ ਵੀ ਕਾਠੀਆਂ ਪਵਾ ਕੇ ਤਿਆਰ ਕਰੀ ਰੱਖਿਆ।
ਸਨਮੁਖ ਡੇਰੇ ਦੋਏ ਦਲੋਂ ਕੇ,
ਅਤੇ ਦੋ ਦਲਾਂ ਦੇ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦਾ ਦਲ ਵੀ ਨਿਰਮੋਹਗੜ੍ਹ ਵਾਲੇ ਅਸਥਾਨ 'ਤੇ ਹੈ, ਔਰ ਉੱਥੋਂ ਨੇੜੇ ਹੀ ਹਟਵਾਂ ਜਿੱਥੇ ਡੇਰਾ ਇਹਨਾਂ ਨੇ ਭੀਮ ਚੰਦ ਕਹਿਲੂਰੀਏ ਪਹਾੜੀ ਰਾਜਿਆਂ ਸਮੇਤ ਕੀਤਾ ਹੋਇਆ, ਇਸਦਾ ਦਲ ਵੀ ਉੱਥੇ ਬੈਠਾ ਹੋਇਆ।
ਪਿਖ ਹੈ ਪਰਸਪਰ ਊਚ ਥਲੋਂ ਕੇ,
ਅਤੇ ਉੱਚੇ ਥਾਵਾਂ 'ਤੇ ਆਪਸ ਵਿੱਚ ਇੱਕ ਦੂਸਰੀ ਤਰਫ ਵੇਖਦੇ ਨੇ।
ਤੰਬੂ ਸ਼ਮੀਆਨੇ ਗਨ ਤਾਨੇ,
ਅਤੇ ਤੰਬੂ ਤਾਣੇ ਹੋਏ ਸ਼ਮਿਆਨੇ ਆਦਿਕ ਤਾਣ ਕੇ ਆਪਣੇ ਡੇਰੇ ਲਗਾਏ ਹੋਏ ਨੇ।
ਖਰੇ ਨਿਸ਼ਾਨ ਚੀਰ ਫਹਿਰਾਨੇ,
ਅਤੇ ਇਸ ਤਰ੍ਹਾਂ ਜੋ ਝੰਡੇ ਗੱਡੇ ਹੋਏ ਆ ਉਹਨਾਂ ਦੇ ਵੀ ਫਰਲੇ ਖੁੱਲ੍ਹੇ ਛੱਡੇ ਹੋਏ ਨੇ।
ਦੁੰਦਬ ਢੋਲਨ ਪਟਹਿ ਬਜਾਵੈ,
ਅਤੇ ਦੁੰਦਬ ਨਗਾਰੇ ਢੋਲ ਪਟਹਿ ਭੇਰੀਆਂ ਆਦਿਕ ਸਾਜ ਵਜਾਉਂਦੇ ਆ ਆਪਣੇ ਆਪਣੇ ਸੂਰਮਿਆਂ ਦਾ ਉਤਸ਼ਾਹ ਵਧਾਉਣ ਵਾਸਤੇ।
ਨੌਬਤ ਆਪਸ ਵਿਖੇ ਸੁਣਾਵੈ,
ਅਤੇ ਆਪਸ ਵਿੱਚ ਇੱਕ ਦੂਸਰੇ ਨੂੰ ਜੰਗੀ ਸਾਜਾਂ ਦੀ ਆਵਾਜ਼ ਜੰਗ ਵਾਸਤੇ ਜੂਝਣ ਲਈ ਉਤਸ਼ਾਹਿਤ ਕਰਨ ਵਾਸਤੇ ਸੁਣਾਉਂਦੇ।
ਵਧਿਓ ਵਿਰੋਧ ਅਦਕ ਦਲ ਦੋ,
ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਲ ਦਾ ਔਰ ਪਹਾੜੀ ਰਾਜਿਆਂ ਦੇ ਦਲ ਦਾ ਆਪਸ ਵਿੱਚ ਬਹੁਤ ਵਿਰੋਧ ਵਧਿਆ।
ਚਹਿਤ ਜੁੱਧ ਕ੍ਰੁੱਧਤ ਚਿੱਤ ਸੋ,
ਅਤੇ ਇਸ ਤਰ੍ਹਾਂ ਫਿਰ ਬਹੁਤ ਵੀਰ ਰਸ ਦੇ ਸਹਿਤ ਹੋ ਕੇ ਦੋਹੇ ਦਲ ਜੋ ਹਨ ਯੁੱਧ ਕਰਨਾ ਚਾਹੁੰਦੇ ਹਨ। ਸੋ ਕਵੀ ਜੀ ਨੇ ਇੱਥੇ ਇਹ ਪ੍ਰਸੰਗ ਜੋ ਲਿਖਿਆ ਹੈ ਕਿ ਦੋਵੇਂ ਦਲ ਯੁੱਧ ਵਿੱਚ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਆ, ਪਰ ਜੋ ਬਹੁਤ ਸਾਰੇ ਪਹਾੜੀ ਰਾਜਿਆਂ ਦੇ ਸਿਪਾਹੀਆਂ ਬਾਰੇ ਆਪ ਹੀ ਦੱਸਿਆ ਕਿ ਡਰਦੇ ਹਨ ਕਿ ਅਚਨਚੇਤ ਹੀ ਸਿੰਘ ਕਿਤੇ ਸਾਡੇ ਉੱਪਰ ਨਾ ਆਉਣ ਪੈਣ। ਇਸ ਪ੍ਰਕਾਰ ਸੋ ਦੋਵੇਂ ਦਲਾਂ ਨੇ ਡੇਰਾ ਆਹਮੋ ਸਾਹਮਣੇ ਕੀਤਾ ਹੋਇਆ ਹੈ। ਇੱਥੋਂ ਤੱਕ ਇਸ ਪ੍ਰਸੰਗ ਦੀ ਵਿਚਾਰ ਹੋਈ ਹੈ। ਅੱਗੇ ਜਿਸ ਪ੍ਰਕਾਰ ਸੋ ਬਿਨਾਂ ਦੱਸੇ ਤੋਂ ਬੜੀ ਖੋਟ ਨਾਲ ਕੁਨੀਤੀ ਧਾਰਨ ਕਰਕੇ ਇਹ ਆਪਣੇ ਤੋਪ ਦੇ ਗੋਲੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਸਤਿਗੁਰਾਂ ਨੂੰ ਮਾਰਨ ਲਈ ਜਦੋਂ ਇਹ ਚਲਾਉਂਦੇ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਇਹਨਾਂ ਨੂੰ ਅੱਗੋਂ ਫਿਰ ਤਿਆਰ ਬਰ ਤਿਆਰ ਹੋ ਕੇ ਤੀਰਾਂ ਨਾਲ ਤੋਪਚੀਆਂ ਨੂੰ ਵਿੰਨਦੇ ਆ, ਇਹ ਪ੍ਰਸੰਗ ਅਗਲੇ ਦੀਵਾਨਾਂ ਵਿੱਚ ਸਰਵਣ ਕਰਨੇ। ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਅਗਾਹ ਵਾਸਤੇ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਗੁਰੂ ਰੂਪ ਖਾਲਸਾ ਸਾਧ ਸੰਗਤ ਸਮਤ ਬਖਸ਼ਿਸ਼ ਕਰਨੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਇਤਿਹਾਸ ਤੋਂ ਯੋਧਿਆਂ ਸਿੰਘਾਂ ਸੂਰਬੀਰਾਂ ਦੀ ਸੂਰਬੀਰਤਾ ਦ੍ਰਿੜਤਾ ਪਰਪੱਕਤਾ ਸਤਿਗੁਰੂ ਜੀ ਦੇ ਚਰਨਾਂ ਨਾਲ ਪ੍ਰੀਤ ਤੋਂ ਸਾਨੂੰ ਵੀ ਗੁਰਸਿੱਖੀ ਵਿੱਚ ਪਰਪੱਕਤਾ ਪ੍ਰਾਪਤ ਹੋਵੇ, ਐਸੀ ਭਾਵਨਾ ਦੇ ਸਹਿਤ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਜੋਈ ਕਰੀਏ ਜੀ।
ਦੁੰਦਬ ਢੋਲਨ ਪਟਹਿ ਬਜਾਵੈ, ਨੌਬਤ ਆਪਸ ਵਿਖੇ ਸੁਣਾਵੈ, ਵਧਿਓ ਵਿਰੋਧ ਅਦਕ ਦਲ ਦੋ, ਚਹਿਤ ਜੁੱਧ ਕ੍ਰੁੱਧਤ ਚਿਤ ਸੋ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।